ਦੇਸ਼ਾਂ ਆਪਣੇ ਇਤਿਹਾਸ ਨੂੰ ਜ਼ਿੰਦਾ ਰੱਖਿਆ ਕਰਦੀਆਂ ਨੇ। ਖਾਸ ਤੌਰ ਤੇ ਸਿੱਖ ਕੌਮ ਜਿੱਥੇ ਸ਼ਬਦ ਨੂੰ ਨਮਸਕਾਰ ਕਰਨ ਵਾਲੀ ਹੈ, ਸ਼ਬਦ ਦੀ ਸੰਭਾਲ ਕਰਨ ਵਾਲੀ ਹੈ, ਸ਼ਬਦ ਦੇ ਆਸਰੇ ਚੱਲਣ ਵਾਲੀ ਹੈ, ਇਸ ਦੇ ਨਾਲ ਨਾਲ ਇਤਿਹਾਸ ਮੁਖੀ ਕੌਮ ਹੈ ਸਿੱਖ ਕੌਮ। ਇੱਕ ਬਹੁਤ ਵਧੀਆ ਸਰੋਤ ਹੈ ਇਹ ਇਤਿਹਾਸ ਦੀ ਵਿਚਾਰ ਕਰਨ ਵਾਲਾ। ਦੂਜਾ ਸਰੋਤ ਹੈ ਸਾਡੇ ਪਾਸ ਢਾਡੀ ਸਿੰਘਾਂ ਦੇ ਪਾਸੋਂ ਇਤਿਹਾਸ ਗਾਇਨ ਰੂਪ ਦੇ ਵਿੱਚ ਸਰਵਣ ਕਰਨਾ। ਤੁਸੀਂ ਦੇਖਣਾ ਇਹ ਕੇਵਲ ਸਿੱਖ ਪੰਥ ਦੇ ਵਿੱਚ ਹੈ ਜਿੱਥੇ ਢਾਡੀਆਂ ਦੇ ਪਾਸੋਂ ਗੁਰ ਇਤਿਹਾਸ ਸਿੱਖ ਇਤਿਹਾਸ ਅਸੀਂ ਸਰਵਣ ਕਰਦੇ ਹਾਂ ਗਾਇਨ ਰੂਪ ਦੇ ਵਿੱਚ। ਬੜਾ ਚਾਅ ਆਉਂਦਾ ਸਾਨੂੰ, ਅਸੀਂ ਬੜੇ ਚਾਅ ਦੇ ਨਾਲ ਜੁੜਦੇ ਹਾਂ। ਇਹ ਵੀ ਜਿਹੜੀ ਬਾਤ ਹੈ ਨਾ, ਜੇ ਮੈਂ ਇਉਂ ਆਖਾਂ ਕਿ ਇਸ ਪਾਵਨ ਅਸਥਾਨ ਦੀ ਇੱਕ ਵਿਸ਼ੇਸ਼ਤਾ ਹੈ, ਇਤਿਹਾਸ ਦੀ ਕਥਾ ਹੋਰ ਵੀ ਆਪਣੇ ਅਨੇਕਾਂ ਇਤਿਹਾਸਕ ਸਥਾਨਾਂ ਤੇ ਹੁੰਦੀ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਅਸੀਂ ਨਾਮ ਲੈ ਸਕਦੇ ਹਾਂ, ਸਾਡੇ ਨੇੜੇ ਗੁਰਦੁਆਰਾ ਰਾਮਸਰ ਅਸੀਂ ਕਹਿ ਸਕਦੇ ਹਾਂ, ਦੀਵਾਨ ਅਸਥਾਨ ਮੰਜੀ ਸਾਹਿਬ ਅਸੀਂ ਕਹਿ ਸਕਦੇ ਹਾਂ, ਅਨੇਕਾਂ ਸਥਾਨਾਂ ਤੇ ਹੁੰਦੀ ਹੈ। ਔਰ ਸਭਨਾ ਸਥਾਨਾਂ ਤੇ ਪ੍ਰੇਮੀ ਜਨ ਜਿਹੜੇ ਨੇ ਜੁੜਦੇ ਨੇ, ਇਕੱਠੇ ਹੁੰਦੇ ਨੇ। ਪਰ ਜੇ ਮੈਂ ਇਹ ਆਖਾਂ ਕਿ ਇੱਥੋਂ ਦਾ ਰਸ, ਇੱਥੋਂ ਦਾ ਆਨੰਦ, ਇੱਥੋਂ ਦਾ ਜੋੜ ਮੇਰ ਇੱਕ ਵੱਖਰਾ ਹੈ, ਵਿਲੱਖਣ ਹੈ। ਸਿਰਫ ਅੰਦਰ ਹੀ ਸੰਗਤਾਂ ਨਹੀਂ ਬੈਠੀਆਂ, ਬਾਹਰ ਸਰੋਵਰ ਦੇ ਆਲੇ ਦੁਆਲੇ, ਇਸ ਇਮਾਰਤ ਦੇ ਆਲੇ ਦੁਆਲੇ, ਜਿੱਥੇ ਜਿੱਥੇ ਕਿਸੇ ਨੂੰ ਠੀਕ ਥਾਂ ਮਿਲੀ ਬੈਠਣ ਵਾਸਤੇ, ਉੱਥੇ ਹੀ ਬੈਠ ਗਿਆ ਤੇ ਗੁਰੂ ਇਤਿਹਾਸ ਨੂੰ ਸਰਵਣ ਕਰਨ ਦਾ ਯਤਨਸ਼ੀਲ ਹੋਇਆ। ਅਸੀਂ ਕੱਲ ਵਿਚਾਰ ਰਹੇ ਸਾਂ ਸਤਿਗੁਰੂ ਮਹਾਰਾਜ ਇਸ ਖਿਆਲ ਨੂੰ ਦ੍ਰਿੜ ਕਰਵਾਉਣਾ ਚਾਹੁੰਦੇ ਨੇ, ਅਤਿ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹੇ ਕਾਵੈ। ਵਾਹਿਗੁਰੂ। ਧਿਆਨ ਰੱਖਣਾ, ਅਤਿ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹੇ ਕਾਵੈ। ਜੇ ਕੋਈ ਵਿਅਕਤੀ ਆਪਣੇ ਆਪ ਨੂੰ ਡਾਢਾ ਸੂਰਮਾ ਸਮਝਦਾ ਹੈ, ਯੋਧਾ ਸਮਝਦਾ ਹੈ, ਉਸ ਦੀ ਸੂਰਮਤਾਈ ਉਸ ਸੂਰਮੇ ਦੇ ਹੱਥ ਵਿੱਚ ਨਹੀਂ ਹੈ, ਉਸ ਦੀ ਸ਼ਕਤੀ ਉਸ ਦੇ ਹੱਥ ਵਿੱਚ ਨਹੀਂ ਹੈ, ਉਸ ਦੀ ਸੂਰਮਤਾਈ ਉਸ ਦੀ ਸ਼ਕਤੀ ਕਲਾ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਗੱਲ ਇੱਥੇ ਹੀ ਅਸੀਂ ਸਮਝ ਸਕਦੇ ਹਾਂ, ਹਮ ਆਦਮੀ ਹਾਂ, ਹਾਂਜੀ ਇਕਦਮ ਹੀ। ਜੇ ਇਹ ਸਾਰਾ ਸਰੀਰ, ਸਾਰਾ ਜੁੱਸਾ, ਜਿਸਮ ਖੜੋਤਾ ਹੀ ਇੱਕ ਸਵਾਸ ਦੇ ਆਸਰੇ ਹੈ, ਤੇ ਮਨੁੱਖ ਦੇ ਅੰਦਰ ਫਿਰ ਬਾਕੀ ਸ਼ਕਤੀ ਕਿਹੜੀ ਰਹਿ ਗਈ? ਸਰੀਰਾਂ ਵਰਗੇ ਹੀ ਸਰੀਰ ਹੁੰਦੇ ਨੇ, ਸਾਰੇ ਸਰੀਰ ਪੰਜਾਂ ਤੱਤਾਂ ਤੋਂ ਬਣੇ ਹੁੰਦੇ ਨੇ, ਸਾਰਿਆਂ ਦੇ ਅੰਦਰ ਹੀ ਮਨ ਦਾ, ਮਾਇੰਡ ਦਾ ਨਿਵਾਸ ਹੁੰਦਾ ਹੈ। ਲੇਕਿਨ ਕੁਝ ਵਿਸ਼ੇਸ਼ ਬਾਤ ਹੈ, ਜਦੋਂ ਕਿਸੇ ਨੂੰ ਬੜਾ ਸੂਰਮਾ ਸਮਝਿਆ ਜਾਂਦਾ, ਸੂਰਮਾ ਆਖਿਆ ਜਾਂਦਾ, ਯੋਧਾ ਆਖਿਆ ਜਾਂਦਾ, ਤੇ ਗੁਰੂ ਸਾਹਿਬ ਚੇਤੇ ਕਰਵਾਉਂਦੇ ਨੇ, ਯਾਦ ਰੱਖਿਓ ਜੇ ਅਤਿ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਤਾਵੈ। ਕਿੱਥੇ ਕੀ ਕਰ ਸਕਦਾ? ਕੋਈ ਕੁਛ ਨਹੀਂ ਕਰ ਸਕਦਾ। ਸਿੰਘਾਂ ਦੇ ਅੰਦਰ ਨਾ ਪਿਛਲੀਆਂ ਕੁਝ ਜਿੱਤਾਂ ਜਿੱਤਣ ਕਰਕੇ ਨਾ ਮਹਾਰਾਜ ਨੇ ਮਹਿਸੂਸ ਕੀਤਾ ਇੱਕ ਅਭਿਮਾਨ ਆ ਗਿਆ, ਹੰਕਾਰ ਆ ਗਿਆ। ਔਰ ਮੈਂ ਬੇਨਤੀ ਕਰ ਰਿਹਾ ਸਾਂ, ਪਾਤਸ਼ਾਹ ਕਿਰਪਾ ਕਰਨ, ਜਿੱਤ ਪ੍ਰਾਪਤ ਹੋਵੇ ਤਾਂ ਉਸ ਜਿੱਤ ਨੂੰ ਪਚਾਇਆ ਜਾਵੇ, ਹਜ਼ਮ ਕੀਤਾ ਜਾਵੇ, ਬਰਦਾਸ਼ਤ ਕੀਤਾ ਜਾਵੇ। ਇਹ ਜੇਤੂ ਦਾ ਵੱਡਾ ਗੁਣ ਹੁੰਦਾ ਹੈ। ਅਸੀਂ ਇਤਿਹਾਸ ਦੇ ਪ੍ਰਸਿੱਧ ਵਾਕ ਪੜ੍ਹਿਆ ਕਰਦੇ ਹਾਂ ਨਾ ਕਿ ਭੰਗਾਣੀ ਦਾ ਯੁੱਧ ਹੋਇਆ ਤੇ ਸਤਿਗੁਰਾਂ ਨੇ ਕੀ ਆਖਿਆ ਸੀ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਕੋਈ ਇਵੇਂ ਨਾ ਸਮਝੇ ਇਹ ਜਿੱਤ ਮੇਰੇ ਬਾਹੁ ਬਲ ਕਰਕੇ, ਮੇਰੀ ਸਿਆਣਪ ਕਰਕੇ ਜਾਂ ਮੇਰੇ ਕਿਸੇ ਕਰਕੇ ਹੋਈ ਹੈ, ਨਹੀਂ, ਕਿਰਪਾ ਕਾਲ ਕੇਰੀ। ਸਿੰਘਾਂ ਨੂੰ ਫਿਰ ਕੋ ਰਿਹਾ ਇਸ ਅਭਿਮਾਨ ਨੂੰ ਨਿਵਾਰਨ ਦੇ ਵਾਸਤੇ, ਜਾਓ ਇਸ ਪਾਸੇ ਅਟੈਕ ਕਰੋ। ਹੋਇਆ ਆਪ ਪਿੱਛੇ ਮੁੜੇ ਆਏ, ਤੇ ਸਿੰਘਾਂ ਨੂੰ ਵੀ ਪਸਪਾ ਹੋਣਾ ਪਿਆ। ਫਿਰ ਪਿੱਛੇ ਪਿੱਛੇ ਪਹਾੜੀਏ ਆਏ ਔਰ ਉਹਨਾਂ ਪਹਾੜੀ ਫੌਜਾਂ ਨੇ ਪਹੁੰਚ ਕੇ ਜਿੱਥੇ ਗੁਰੂ ਕਾ ਡੇਰਾ ਸੀ, ਨਿਵਾਸ ਸੀ, ਕਬੇਲੇ ਵੀ ਲੁੱਟੇ ਤੇ ਖਜ਼ਾਨੇ ਵੀ ਲੁੱਟੇ ਤੇ ਹੋਰ ਜੋ ਕੁਝ ਵੀ ਕੱਪੜਾ ਲੱਤਾ ਹੱਥ ਵਿੱਚ ਆਇਆ ਸਭ ਲੁੱਟ ਪੁੱਟ ਕੇ ਲੈ ਗਏ। ਸਿੰਘ ਉਦਾਸ ਹੋਏ, ਸਿੰਘ ਉਦਾਸ ਹੋਏ ਭਾਈ ਉਦੈ ਸਿੰਘ ਵਰਗੇ, ਇਹ ਕੀ ਹੋ ਗਿਆ, ਪਾਤਸ਼ਾਹ ਕਿਉਂ ਹੋਇਆ? ਆਲਮ ਸਿੰਘ ਨੇ ਆਖਿਆ ਮਹਾਰਾਜ ਕਿਉਂ ਹੋ ਗਿਆ ਸਭ ਕੁਛ? ਫਿਰ ਗੁਰੂ ਸਾਹਿਬ ਨੇ ਨਾ ਪਹਿਲਾ ਪੜਾ ਤਾਂ ਗੱਲ ਨੂੰ ਸਮਝਾਉਣ ਵਾਲਾ ਕਿ ਅੰਦਰੋਂ ਸਪਿਰਟ ਨਾ ਕਿਸੇ ਤਰ੍ਹਾਂ ਮਰੇ, ਅੰਦਰ ਹੀਨਤਾ ਨਾ ਆ ਜਾਏ। ਆਖਿਆ ਲਕੀਰਾਂ ਵਾਹੋ, ਵਾਹੀਆਂ ਹੁਣ ਮਿਟਾਓ, ਮਿਟਾਈਆਂ। ਹਜ਼ੂਰ ਕਹਿਣ ਲੱਗੇ ਵਾਹੁਣ ਨਾਲ ਜਾਂ ਮਿਟਾਉਣ ਦੇ ਨਾਲ ਕੋਈ ਹਰਖ ਜਾਂ ਸੋਗ ਹੋਇਆ? ਕਹਿੰਦੇ ਨਹੀਂ। ਪਾਤਸ਼ਾਹ ਕਹਿਣ ਲੱਗੇ ਅਗਿਆਨੀਆਂ ਨੂੰ ਹਰਖ ਹੁੰਦਾ ਹੈ, ਅਗਿਆਨੀਆਂ ਨੂੰ ਸੋਗ ਹੁੰਦਾ ਹੈ, ਗਿਆਨਵਾਨ ਨੂੰ ਨਾ ਹਰਖ ਹੁੰਦਾ ਹੈ ਨਾ ਸੋਗ ਹੁੰਦਾ ਹੈ। ਤੇ ਗੁਰੂ ਨੂੰ ਨਾ ਹਰਖ ਹੈ ਨਾ ਸੋਗ ਹੈ, ਜੇ ਗੁਰੂ ਨੂੰ ਨਹੀਂ ਤੇ ਸਿੱਖ ਨੂੰ ਕੀ ਹੋਣਾ ਚਾਹੀਦਾ? ਐਸਾ ਕੁਝ ਨਹੀਂ ਹੋਣਾ ਚਾਹੀਦਾ। ਹਰਖ ਸੋਗ ਜੰਕ ਹੈ ਨਹੀਂ, ਵੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ। ਸਤਿਗੁਰੂ ਮਹਾਰਾਜ ਕੀ ਸਮਝਾ ਰਹੇ? ਗਿਆਨੀ ਵੀ ਆਖਿਆ, ਮੁਕਤ ਵੀ ਆਖਿਆ, ਸੋ ਮੂਰਤ ਭਗਵਾਨ ਉਸਤਤ ਨਿੰਦਾ, ਸੁਖ ਦੁੱਖ ਹਰਖ ਸੋਗ, ਜਿਹੜੇ ਲੋਕ ਇਸ ਤੋਂ ਨਿਆਰੇ ਹੋ ਜਾਂਦੇ ਨੇ, ਸੋ ਮੂਰਤ ਭਗਵਾਨ। ਇਸ ਕਰਕੇ ਨਾ ਸਮਝਾ ਕੇ ਸਿੱਖਾਂ ਦੇ ਅੰਦਰ ਨਾ ਕੋਈ ਧੀਰਜ ਤੇ ਦਿਲਾਸਾ ਦਿੱਤਾ। ਹੁਣ ਧੀਰਜ ਦਿਲਾਸਾ ਦਿੰਦਿਆਂ ਹੋਇਆਂ ਸਤਿਗੁਰਾਂ ਨੇ ਕੁਝ ਬਚਨ ਇੱਥੇ ਆਖੇ, ਆਪਾਂ ਇੱਥੋਂ ਆਰੰਭ ਕਰਦੇ ਹਾਂ ਤੇ ਅਗਲਾ ਪ੍ਰਸੰਗ ਜਿਹੜਾ ਨਾ ਪਿਆਰ ਦੇ ਨਾਲ ਧਿਆਨ ਦੇ ਨਾਲ ਸਾਰੇ ਸਰਵਣ ਕਰਦੇ ਹਾਂ। ਅਸੀਂ ਆਪ ਵੀ ਹਮੇਸ਼ਾ ਧਿਆਨ ਰੱਖਣਾ ਹੈ, ਜੇ ਕਿਤੇ ਕੁਛ ਪ੍ਰਾਪਤ ਹੋ ਜਾਂਦਾ ਹੈ ਗੁਮਾਨ ਨਾ ਆਵੇ। ਰਵਿਦਾਸ ਜੀ ਦਾ, ਬਾਬਾ ਜੀ ਦਾ ਆਖਿਆ ਹੋਇਆ ਬਚਨ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲਗਤ ਹੈ। ਫਿਰ ਇਹ ਵੀ ਕੰਮ ਨਾ ਹੋਵੇ। ਰੋਜ਼ ਪ੍ਰਭਾਤੇ ਜਾਗ ਕੇ ਜਿਸ ਵੇਲੇ ਅਸੀਂ ਨਿਤਨੇਮ ਕਰਦੇ ਹਾਂ, ਇਸ ਨਿਤਨੇਮ ਦੇ ਵਿੱਚ ਤਾਗੀਦ ਹੈ ਕਿ ਇਹ ਸਵਈਏ ਵੀ ਪੜ੍ਹੇ ਜਾਣ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ, ਇੱਥੇ ਪਏ ਤੋ ਕਹਾ ਪੈ ਭੂਪ ਤੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੈ ਅਹੀ ਰਾਜ ਹਜ਼ਾਰੇ, ਭੂਤ ਭਵਿਖ ਭਵਾਣ ਕੇ ਭੂਪ ਤੇ, ਕੌਣ ਕਣੈ ਨੀ ਜਾਤ ਵਿਚਾਰੇ। ਫਿਰ ਕੀ ਹੋ ਗਿਆ? ਇਤੇ ਭਏ ਤੋ ਕਹਾਂ ਪਏ। ਦੋ ਵਾਰ ਇਹਨਾਂ ਸਵਈਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਐਸ ਜੀਵਨ ਦੇ ਐਸ ਜਿਹਨੂੰ ਅਸੀਂ ਉਤਰਾਅ ਆਖਦੇ ਹਾਂ ਨਾ, ਉਤਰਾਅ ਵੱਲ ਧਿਆਨ ਦਿਵਾ ਕੇ ਸਾਨੂੰ ਸੁਚੇਤ ਕਰ ਦਿੱਤਾ, ਤੇਰੇ ਸਾਹਮਣੇ ਦਿਨ ਆ ਰਿਹਾ ਹੈ, ਦਿਹਾੜੀ ਆ ਰਹੀ ਹੈ, ਤੇਰੇ ਹੱਥੋਂ ਕੁਝ ਜਾਵੇ ਤੇ ਸਮਝ ਲਈ ਅੰਤ ਕੋ ਨੰਗੇ ਹੀ ਪਾਏ ਪਧਾਰੇ। ਨਾ ਮੇਰਾ ਸੀ ਰੱਥ ਨਾ ਅਸਵ ਨਾ ਗਾਜ, ਰੱਥ ਨਾ ਅਸਵ ਛਿਣ ਮੈਂ ਤਿਆਗਤ ਨਾਂ ਸਿਧਾਰੋ, ਸੂਰ ਨਾ ਬੀਰ ਨਾ ਮੀਰ ਨਾ ਖਾਨਮ, ਸੰਗ ਨਾ ਕੋਊ ਦ੍ਰਿਸ਼ਟ ਨਿਹਾਰੋ, ਕੁਛ ਵੀ ਨਾਲ ਜਾਣ ਵਾਲਾ ਨਹੀਂ ਹੈ। ਮਨ ਤਕੜਾ ਰੱਖੋ, ਤਕੜਾ ਰੱਖੋ ਮਨ ਆਪਣਾ, ਨਾ ਕੁਝ ਲੈ ਕੇ ਆਏ ਸਾਂ ਨਾ ਕੁਝ ਲੈ ਕੇ ਜਾਣ ਵਾਲੀ ਗੱਲ ਹੈ ਤੇ ਨਾ ਕੁਝ ਸਾਥ ਜਾਂਦਾ ਹੈ। ਪੰਚਮ ਪਾਤਸ਼ਾਹ ਹਜ਼ੂਰ ਦਾ ਵਾਕ ਧਿਆਨ ਵਿੱਚ ਲੈ ਆਉਣਾ, ਕਹਿੰਦੇ ਨੇ ਹਰੇਕ ਬੰਦਾ ਇਹ ਗੱਲ ਨਹੀਂ ਸਮਝ ਸਕਦਾ, ਪਰ ਗੁਰੂ ਕਾ ਕਹਾਉਣ ਵਾਲਾ ਉਹਨੂੰ ਸਮਝਣੀ ਚਾਹੀਦੀ ਹੈ। ਕੋਈ ਜਾਣੈ ਕਵਣ ਇਹੀਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ, ਮਾਤ ਪਿਤਾ ਬਣਿਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਮੁਕਤੇ ਮਾਲ ਕਣਕ ਲਾਲ ਹੀਰਾ ਮਨੋਰੰਜਨ ਕੀ ਮਾਇਆ ਹਾਹਾ ਕਰਤ ਬਿਹਾਨੀ ਅਵਦਾ ਤਾ ਮਹਿ ਸੰਤੋਖ ਨਾ ਪਾਇਆ ਹਸਤੇ ਰਥ ਅਸੋ ਪਵਨ ਤੇਜ ਧਨੀ ਭੂਮਨ ਸੇ ਤੁਰੰਗਾ ਸੰਗ ਨਾ ਚਾਲਿਓ ਇਨ ਮੈਂ ਕਛੁਆ ਊਠ ਸਿਧਾਇਓ ਨੰਗਾ ਚਿਤਨ ਰਹੀਏ ਸਾਵਧਾਨ ਰਹੀਏ। ਗੁਰੂ ਪਾਤਸ਼ਾਹ ਅੱਗੇ ਕੁਝ ਹੋਰ ਕਹਿ ਰਹੇ ਨੇ ਮਹਾਰਾਜ ਔਰ ਜੋ ਕੁਝ ਆਖਿਆ ਉਹਨਾਂ ਨੇ ਪਤਾ ਨਹੀਂ ਕਿਹੜੀ ਅੱਖ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਦੇ ਕੋਲ ਡੇਢ ਸਦੀ ਬਾਅਦ ਵੀ ਡੇਢ ਸੌ ਸਾਲ ਬਾਅਦ ਵੀ ਜਿਹੜੀ ਅੱਖ ਦੇਖਦੀ ਪਈ ਹੈ ਜਿਹੜੇ ਕੰਨ ਸੁਣਦੇ ਪਏ ਨੇ ਐਂ ਆਖਿਆ ਜਾ ਰਿਹਾ ਹੈ ਐਂ ਸੁਣਿਆ ਜਾ ਰਿਹਾ ਹੈ ਐਂ ਸਜੇ ਹੋਏ ਨੇ। ਮਾਨਯੋਗ ਭਾਈ ਸੰਤੋਖ ਸਿੰਘ ਜੀ ਅੱਗੇ ਕੀ ਲਿਖਦੇ ਨੇ ਮੈਂ ਭਾਈ ਸਾਹਿਬ ਹੋਰਾਂ ਨੂੰ ਆਪਣੇ ਬਜ਼ੁਰਗ ਮਿੱਤਰ ਨੂੰ ਬੇਨਤੀ ਕਰਾਂਗਾ ਸਾਨੂੰ ਸਰਵਣ ਕਰਵਾਓ ਆਪ ਸਾਰੇ ਗੁਰਸਿੱਖ ਮਾਈ ਭਾਈ ਜਿਵੇਂ ਜੁੜੇ ਬੈਠੇ ਹੋ ਇਕਾਗਰਤਾ ਨਾਲ ਧੰਨ ਭਾਵ ਰਸਨਾ ਵੀ ਪਵਿੱਤਰ ਕਰੀਏ। ਬੋਲੋ ਜੀ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ। ਬੋਲੋ ਜੀ
ਵਾਹਿਗੁਰੂ
ਵਾਹਿ
ਦੋਹਰਾ ਹਰਕ ਸੋਗ ਕਾ ਦੇਵਰਾ ਖਿਨ ਆਵੇ ਖਿਨ ਜਾਏ।
ਗੁਰੂ ਮਹਾਰਾਜ ਕਹਿਣ ਲੱਗੇ ਇਹ ਸਰੀਰ ਕੀ ਹੈ ਹਰਕ ਸੋਗ ਕਾ ਦੇਹੋਰਾ ਹਰਖ ਅਤੇ ਸੋਗ ਖੁਸ਼ੀ ਅਤੇ ਗਮੀ। ਕਦੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਨਾ ਇਸ ਗੱਲ ਦਾ ਪ੍ਰਸੰਗ ਤੁਰਿਆ ਤੇ ਕਹਿਣ ਲੱਗੇ ਅਸੀਂ ਤਾਂ ਝੱਟ ਝੱਟ ਪਿੱਛੋਂ ਜੰਮਦੇ ਹਾਂ ਤੇ ਮਰਦੇ ਹਾਂ। ਕਹਿਣ ਲੱਗੇ ਸਵਾਸ ਆ ਗਿਆ ਤੇ ਜਨਮ ਹੋ ਗਿਆ ਸਵਾਸ ਨਿਕਲ ਗਿਆ ਤੇ ਮੌਤ ਹੋ ਗਈ ਖਿਨ ਆਵੇ ਖਿਨ ਜਾਏ ਜੀ।
ਜੋ ਜਾਗੇ ਸੋ ਸੁਖੀ ਹੋਏ
ਜਿਹੜਾ ਸੁਚੇਤ ਹੋ ਜਾਂਦਾ ਹੈ ਉਹ ਸੁਖੀ ਹੋ ਜਾਂਦਾ ਹੈ।
ਸੋਏ ਸੋ ਦੁੱਖ ਪਾਏ
ਜਿਹੜਾ ਅਚੇਤ ਹੋ ਜਾਂਦਾ ਹੈ ਉਹ ਦੁਖੀ ਹੁੰਦਾ ਹੈ। ਜਿਹੜਾ ਸਮਝ ਲੈਂਦਾ ਹੈ ਕਿ ਅਸੀਂ ਤਾਂ ਝੱਟ ਝੱਟ ਪਿੱਛੋਂ ਜੰਮਦੇ ਤੇ ਮਰਦੇ ਹਾਂ ਪਤਾ ਨਹੀਂ ਕਿਹੜਾ ਸਵਾਸ ਜਦੋਂ ਨਿਕਲਿਆ ਤੇ ਮੁੜ ਕੇ ਨਹੀਂ ਆਏਗਾ ਸੋ ਸੁਖੀ ਹੋਏ। ਤੇ ਜਿਹੜਾ ਅਗਿਆਨਤਾ ਦੀ ਨੀਂਦ ਸੌਂ ਗਿਆ ਸਮਝਦਾ ਹੈ ਇਹ ਸਵਾਸਾਂ ਵਾਲੀ ਗੱਲ ਸਦਾ ਆਉਣ ਜਾਣ ਬਣੀ ਰਹਿਣੀ ਹੈ ਸੋਏ ਸੋ ਪਛਤਾਏ ਉਹ ਫਿਰ ਪਛਤਾਉਂਦਾ ਹੈ।
ਨਾਮ ਧਿਆਓ ਸ਼ਬਦ ਕੋ
ਗੁਰੂ ਸਾਹਿਬ ਕਹਿਣ ਲੱਗੇ ਧਿਆਨ ਰੱਖੋ ਪਿਆਰਿਓ ਕਰਤਾਰ ਨਾਲ ਸਦਾ ਜੁੜੇ ਰਹੋ ਨਾਮ ਧਿਆਓ ਔਰ ਸ਼ਬਦ ਦੀ ਵਿਚਾਰ ਕਰੋ। ਅੱਗੇ ਕੀ ਆਖਿਆ ਜੀ
ਅਰਥ ਵਿਚਾਰੋ ਨਿਤ
ਸ਼ਬਦ ਦੇ ਅਰਥਾਂ ਦੀ ਵਿਚਾਰ ਸਦਾ ਜਾਰੀ ਰੱਖੋ। ਗੁਰੂ ਸਾਹਿਬ ਕੀ ਚੇਤਨ ਕਰਦੇ ਰਹਿੰਦੇ ਨੇ ਕੋਈ ਜਾਣੈ ਕਵਨ ਕਹੀਆਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਬਸ ਉਸੇ ਦੀ ਤੰਗ ਕੀ ਨਿਰਮਲ ਰੀਤ ਸ਼ਬਦ ਵਿਚਾਰੋ ਨਿਤ
ਗੁਰਬਾਣੀ ਸਿੱਖਿਆ ਬਿਨਾ
ਗੁਰੂ ਕੀ ਬਾਣੀ ਤੇ ਸਿੱਖਿਆ ਤੋਂ ਬਿਨਾ
ਤਿਨਾ ਨਾ ਸੋਗੀ ਮਿਤ
ਪਿਆਰਿਓ ਉਹਨਾਂ ਨੂੰ ਕਿਸੇ ਨੂੰ ਸੋਗ ਨਹੀਂ ਹੁੰਦਾ ਜਿਹੜਾ ਗੁਰਬਾਣੀ ਦੇ ਨਾਲ ਗੁਰੂ ਕੀ ਸਿੱਖਿਆ ਨਾਲ ਜੁੜਿਆ ਰਹਿੰਦਾ ਹੈ। ਹੇ ਭਾਈ
ਮਲ ਮਲ ਨਾਹੀ ਕਾਮਣੀ
ਦੇਖੋ ਇੱਕ ਉਦਾਹਰਣ ਦਿੱਤੀ ਪਾਤਸ਼ਾਹ ਨੇ ਸੰਸਾਰੀ ਜੀਵਨ ਵਿੱਚ ਕੀ ਹੈ ਗ੍ਰਿਸ਼ਤੀ ਜੀਵਨ ਵਿੱਚ ਕੀ ਹੈ ਇਸਤਰੀ ਨੇ ਇਸ਼ਨਾਨ ਪਾਨ ਕੀਤਾ
ਖੋਲਸ ਕਰੇ ਸ਼ਿੰਗਾਰ
ਤੇ ਤਿਆਰ ਬਰਤਿਆਰ ਹੋਈ ਸੋਲਾਂ ਤਰ੍ਹਾਂ ਦੇ ਸ਼ਿੰਗਾਰ ਕੀਤੇ ਐਂ ਹੀ ਆਖਿਆ ਜਾਂਦਾ ਸੀ ਆਪਾਂ ਸਹਿਮਨ ਕਹਿ ਲਈਏ ਸਮਝ ਲਈਏ ਬਈ ਸਾਜੀ ਧਜੀ ਹਾਂਜੀ
ਖਸਮ ਨਾ ਪਾਈ ਕਾ ਪਲ
ਲੇਕਿਨ ਜੇ ਉਸ ਇਸਤਰੀ ਦੇ ਪਾਸ ਉਸ ਪਤਨੀ ਦੇ ਪਾਸ ਪਤੀ ਪਿਆਰ ਪ੍ਰਾਪਤ ਨਹੀਂ ਹੈ
ਸੋ ਸ਼ਰਮਿੰਦੀ ਨਾਰ
ਉਸਦਾ ਇਸ ਦੇ ਵਾਸਤੇ ਸ਼ਿੰਗਾਰ ਕਰਨੇ ਕਿਸ ਅਰਥ ਹੋਏ ਭਲਾ। ਸਤਿਗੁਰੂ ਮਹਾਰਾਜ ਇਉਂ ਹੀ ਸਮਝਾਉਂਦੇ ਨੇ ਇਸੇ ਤਰ੍ਹਾਂ ਕਰਕੇ ਹਰ ਅਵਸਥਾ ਦੇ ਵਿੱਚ ਭਾਵੇਂ ਕਿਤਨੇ ਪ੍ਰਕਾਰ ਦੇ ਪਦਾਰਥ ਹਾਥੀ ਘੋੜੇ ਐਂ ਕਹਿ ਲਈਏ ਅੱਜ ਕੱਲ੍ਹ ਕਾਰਾਂ ਸਾਡੇ ਕੋਲ ਹੋ ਜਾਣ ਹੈਲੀਕਾਪਟਰ ਸਾਡੇ ਕੋਲ ਹੋ ਜਾਣ ਐਸੇ ਗੁਰੂ ਕੇ ਲਾਲ ਨੇ ਜਿਨ੍ਹਾਂ ਦੇ ਪਲੇਨ ਚੱਲਦੇ ਨੇ ਹਵਾਈ ਜਹਾਜ਼ ਹੈਗੇ ਨੇ ਜਿਨ੍ਹਾਂ ਦੇ ਪਾਸ ਵੱਡੀਆਂ ਵੱਡੀਆਂ ਫੈਰੀਜ਼ ਹੈਗੀਆਂ ਨੇ ਸਮੁੰਦਰੀ ਜਹਾਜ਼ ਹੈਗੇ ਨੇ ਹੋ ਜਾਣ ਪਰ ਯਾਦ ਰੱਖਿਓ ਜੇ ਇਹ ਸ਼ਿੰਗਾਰਾਂ ਵਾਲੀ ਗੱਲ ਹੈ, ਅੰਦਰ ਪਤੀ ਪਿਆਰ ਜ਼ਰੂਰ ਹੋਣਾ ਚਾਹੀਦਾ, ਵਾਹਿਗੁਰੂ ਜੀ ਦਾ ਪਿਆਰ ਜ਼ਰੂਰ ਹੋਣਾ ਚਾਹੀਦਾ, ਨਹੀਂ ਤਾਂ ਜਿਵੇਂ ਉਸ ਵਿਚਾਰੀ ਦਾ ਸ਼ਿੰਗਾਰ ਵਿਰਥਾ ਚਲਾ ਜਾਂਦਾ ਹੈ ਨਾ, ਇਹ ਵੀ ਸਾਰਾ ਕੁਝ ਆਉਣ ਜਾਣ ਵਾਲੀ ਬਾਤ ਹੀ ਹੈ, ਇਸ ਤੋਂ ਵੱਧ ਕੁਝ ਨਹੀਂ ਹੈ ਜੀ।
ਗੁਰੂ ਜੋ ਆਇਆ ਨਾਮ ਤਰ
ਲੈਣਾ ਪ੍ਰੇਮੀ, ਗੁਰੂ ਕਾ ਬਣ ਕੇ ਆਇਆ ਗੁਰੂ ਘਰ ਦੇ ਵਿੱਚ,
ਲਹਿਰੀ ਲੁਭਕੀ ਦੌਰ,
ਇਹ ਜ਼ਰੂਰ ਬਾਤ ਹੈ ਕਿ ਉਸ ਦੇ ਅੰਦਰੋਂ ਕਿਸੇ ਪ੍ਰਕਾਰ ਲੋਭ ਦੀ ਲਹਿਰ ਬਾਕੀ ਨਾ ਰਹਿ ਜਾਏ। ਜਿਹੜਾ ਆਪਣੇ ਆਪ ਨੂੰ ਗੁਰੂ ਕਾ ਸਿੱਖ ਕਹਾਉਂਦਾ ਹੈ, ਲਹਿਰੀ ਲੁਭਕੀ ਦੂਰ, ਉਸ ਦੇ ਅੰਦਰ ਲਹਿਰ ਦੀ ਜਿਹੜੀ ਹੈ ਨਾ, ਲੋਭ ਦੀ ਜਿਹੜੀ ਲਹਿਰ ਹੈ ਉਹ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਕਾਰ ਦੀ। ਅਗਲਾ ਬਚਨ ਕਹਿ ਲਈਏ ਜੀ,
ਹਾਂਜੀ, ਸੋਈ ਸਿੱਖ ਪਾਣਾ ਡਰੇ,
ਕੋਈ ਸਿੱਖ ਹੈ ਜਿਹੜਾ ਹਮੇਸ਼ਾ ਗੁਰੂ ਕੇ ਭਾਣੇ ਵਿੱਚ ਰਹਿੰਦਾ ਹੈ, ਗੁਰੂ ਕੇ ਹੁਕਮ ਅਨੁਸਾਰ ਚੱਲਦਾ ਹੈ,
ਗੁਰ ਕੇ ਸਦਾ ਗੁਰ,
ਔਰ ਜਿਹੜਾ ਭਾਣੇ ਵਿੱਚ ਚੱਲਦਾ ਹੈ ਉਹੀ ਸਮਝੇ ਮੈਂ ਗੁਰੂ ਕਾ ਹਜ਼ੂਰੀ ਸਿੱਖ ਹਾਂ, ਮੈਂ ਗੁਰੂ ਕੀ ਹਾਜ਼ਰੀ ਵਿੱਚ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਵਚਨ ਮਹਾਰਾਜ ਦਾ, ਜਦੋਂ ਇਉਂ ਵੀ ਆਖਦੇ ਨੇ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰੂ ਕੇ ਭਾਣੇ ਵਿੱਚ ਆਵੇ, ਔਰ ਅਗਲੀ ਗੱਲ ਵੀ ਸੁਚੇਤ ਕਰ ਦੇਣ ਵਾਲੀ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਔਰ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਇਉਂ ਵੀ ਆਖਿਓ ਨੇ, ਸਿੱਖ ਜਿਹੜਾ ਹੈ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਹਾਂਜੀ ਬਹੁਤ ਨਹੀਂ ਬੋਲਣਾ, ਇਹ ਸਿੱਖ ਜੀਵਨ ਦੀ ਨਿਸ਼ਾਨੀ ਹੈ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ। ਐਵੇਂ ਡੀਂਗਾਂ ਦੀਆਂ ਮਾਰੀ ਜਾਣੀਆਂ, ਇਹ ਵੀ ਸਿੱਖਾਂ ਦੀ ਜੀਵਨੀ ਨਹੀਂ ਹੈ, ਇਹ ਸਿੱਖ ਜੀਵਨ ਚਾਲ ਨਹੀਂ ਹੈ। ਡੀਂਗਾਂ ਵੀ ਨਾ ਮਾਰਿਆ ਕਰੇ, ਨਾ ਲਭ ਲੋਭ ਦੇ ਵਿੱਚ ਆਵੇ, ਨਾ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਵਿੱਚ ਆਵੇ, ਸੰਤੋਖੀ ਹੋ ਜਾਏ, ਉਹ ਸਿੱਖ ਹੈ। ਆਪਣੇ ਆਪ ਤੇ ਸਿੱਖੀ ਤਾਂ ਮਾਣ ਕਰਨ ਵਾਲਾ, ਮੈਂ ਗੁਰੂ ਕਾ ਸਿੱਖ ਹਾਂ। ਵਾਹ, ਸਮਝਾਉਂਦੇ ਨੇ ਪਾਤਸ਼ਾਹ ਮਹਾਰਾਜ ਜੀ,
ਜੋ ਪਏ ਇਮ ਸ਼੍ਰੀ ਸਤਿਗੁਰ ਕੇ ਸੁਣ ਬੈ।
ਜਿਹੜੀਆਂ ਸੰਗਤਾਂ ਪ੍ਰੇਮੀ ਬਾਅਦ ਵਿੱਚ ਤੁਸੀਂ ਆਏ ਹੋ, ਮੈਂ ਇੱਕ ਵਾਰ ਫਿਰ ਆਪ ਜੀ ਪ੍ਰਤੀ ਬੇਨਤੀ ਕਰਦੇ ਹਾਂ, ਅਸੀਂ ਇਸ ਅਧਿਆਏ ਦੀ ਪ੍ਰਸੰਗ ਦੀ ਵਿਚਾਰ ਕਰ ਰਹੇ ਹਾਂ, ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਹਾਰ ਕੇ ਆਏ ਹੋਏ ਸਿੱਖਾਂ ਨੂੰ ਹੁਣ ਉਪਦੇਸ਼ ਕਰ ਰਹੇ ਨੇ, ਤਾਂ ਕਿ ਕਦੀ ਜ਼ਿੰਦਗੀ ਵਿੱਚ ਤੁਹਾਨੂੰ ਫਿਰ ਮੁੜ ਕੇ ਹਾਰ ਦਾ ਸਾਹਮਣਾ ਨਾ ਕਰਨਾ ਪਵੇ। ਇਹ ਹਾਰ ਕਿਉਂ ਹੋਈ ਸੀ, ਇਹ ਵੀ ਗੱਲ ਅੱਗੇ ਚੱਲ ਕੇ ਹੁਣ ਸਮਝਾਉਂਦੇ ਨੇ, ਹਾਰ ਨੂੰ ਜਿੱਤ 'ਚ ਕਿਵੇਂ ਬਦਲਣਾ ਹੈ ਦੱਸਦੇ ਨੇ ਫਿਰ ਜੀ।
ਪਰਚੇ ਸੁਖ ਤੋਂ ਸਿੰਘ ਸਚੈਨ, ਇਮ ਸ਼੍ਰੀ ਸਤਿਗੁਰ ਕੇ ਸੁਣ ਬੈਨ, ਪਰਚੇ ਸਿੱਖ ਸੁਸਿੰਘ ਸਚੈਨ।
ਜਿਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਵਚਨ ਕੀਤੇ, ਸਿੱਖਾਂ ਦੇ ਅੰਦਰ ਨਾ ਟਿਕਾ ਆ ਗਿਆ, ਚੈਨ ਆ ਗਿਆ, ਪਰਚ ਗਏ ਉਹ,
ਖਾਣ ਪਾਨ ਕਰ ਜਾਮਨੀ ਮਾਈ,
ਇਹਨਾਂ ਨੇ ਫਿਰ ਪ੍ਰਸ਼ਾਦ ਪਾਣੀ ਛਕਿਆ,
ਸੁਪਤੇ ਕੇਚਿਤ ਕੇਚਿਤ ਨਾਈ,
ਰਾਤ ਨੂੰ ਫਿਰ ਆਰਾਮ ਕਰਨ ਲੱਗੇ। ਭਾਈ ਸਾਹਿਬ ਉਹਨਾਂ ਨੇ ਇੱਕ ਗੱਲ ਲਿਖ ਦਿੱਤੀ, ਕਹਿਣ ਲੱਗੇ ਸੁਪਤੇ ਚੇ ਕੇਚਿਤ ਕੇਚਿਤ ਨਾਹੀ। ਕੁਝ ਤਾਂ ਸੌਂ ਹੈ ਪਰ ਕਈਆਂ ਨੂੰ ਨੀਂਦ ਵੀ ਅਜੇ ਨਹੀਂ ਆਈ, ਕਿਉਂ ਨਹੀਂ ਆਈ ਭਲਾ ਜੀ ਜੀ।
ਭਾਈ ਪ੍ਰਾਤ ਸਭ ਸੋਚ ਸ਼ਨਾਨੇ,
ਦਿਨ ਚੜਿਆ ਤੇ ਸਾਰਿਆਂ ਨੇ ਸੋਚ ਸ਼ਨਾਨ ਕੀਤਾ, ਤਿਆਰ ਬਰਤਿਆਰ ਹੋਏ,
ਬਾਣੀ ਬੋ ਪਾਤ ਬਖਾਨੇ,
ਹਰ ਗੁਰੂ ਕੀ ਬਾਣੀ ਪੜੀ, ਨਿਤਨੇਮ ਕੀਤਾ ਸਾਰਿਆਂ ਨੇ, ਗੁਰੂ ਕੀ ਸ਼ਬਦ ਦੀ ਵਿਚਾਰ ਕੀਤੀ ਸਾਰਿਆਂ ਨੇ,
ਸੂਰਜ ਉਦੇ ਗੁਰੂ ਤਿਗ ਆਏ,
ਇਸ ਵੇਲੇ ਸੂਰਜ ਚੜਿਆ, ਦਰਬਾਰ ਸਜਿਆ, ਗੁਰੂ ਪਾਤਸ਼ਾਹ ਜੀ ਦੇ ਪਾਸ ਪਹੁੰਚੇ,
ਮੈਂ ਸਿੰਘਨ ਕੇ ਮੁਖ ਬਿਗਸਾਏ।
ਵਾਹ, ਭਾਈ ਸੰਤੋਖ ਸਿੰਘ ਜੀ ਦੀ ਅੱਖ ਵੇਖਦੀ ਹੈ, ਜਿਵੇਂ ਅੱਗੇ ਨਾ ਸਿੰਘ ਆਉਂਦੇ ਸਨ ਹੁਲਾਸ ਦੇ ਨਾਲ, ਅੰਮ੍ਰਿਤ ਵੇਲੇ ਪ੍ਰਭਾਤੇ ਦੀਵਾਨ ਵਿੱਚ ਆ ਕੇ ਜੁੜਦੇ ਸਨ, ਆਏ ਤਾਂ ਸਹੀ ਪਰ ਨਹੀਂ ਸਿੰਘਣ ਕੇ ਮੁਖ ਮੁਸਕਾਏ, ਸਿੱਖਾਂ ਦੇ ਚਿਹਰਿਆਂ ਤੇ ਅੱਜ ਮੁਸਕਰਾਹਟ ਨਹੀਂ ਹੈਗੀ ਸੀ। ਜਿਹਨੂੰ ਅਸੀਂ ਕਹਿੰਦੇ ਹਾਂ ਰੋਣਗੀ ਨਹੀਂ ਹੈਗੀ ਸੀ ਅੱਜ, ਆ ਤਾਂ ਗਏ ਬਈ ਨਿਤਨੇਮ ਦਾ ਸਮਾਂ ਹੈ, ਦੀਵਾਨ ਵਿੱਚ ਹਾਜ਼ਰੀ ਭਰਨੀ ਹੈ, ਸਤਿਗੁਰਾਂ ਦੇ ਦੀਦਾਰ ਕਰਨੇ ਨੇ, ਮਹਾਰਾਜ ਦੇ ਬਚਨ ਸੁਣਨੇ ਨੇ, ਪਰ ਅੱਜ ਨਾ ਜਿਵੇਂ ਅਸੀਂ ਬੁੱਝ ਲੈਂਦੇ ਹਾਂ ਤੈਨੂੰ ਹੋਇਆ ਕੀ ਹੈ ਯਾਰ, ਅੱਜ ਮੂੰਹ ਕਿਹੋ ਜਿਹਾ ਬਣਾਇਆ ਹੋਇਆ ਹੈ, ਅਸੀਂ ਕਹਿ ਲੈਂਦੇ ਹਾਂ ਨਾ, ਅੱਜ ਚਿਹਰੇ ਬਿਕਸ ਨਹੀਂ ਰਹੇ ਸਨ, ਮੁਸਕੁਰਾ ਨਹੀਂ ਰਹੇ ਸਨ,
ਇੱਕ ਤੋਂ ਛਤਰ ਲੁੱਟ ਲੈ ਗਏ।
ਇੱਕ ਤਾਂ ਗੱਲ ਇਹ ਸੀ ਉਹਨਾਂ ਦੇ ਅੰਦਰ ਦੇ ਵਿੱਚ ਟਿਕੀ ਹੋਈ ਬਈ ਦੁਸ਼ਮਣ ਸਾਨੂੰ ਕੱਲ ਲੁੱਟ ਕੇ ਲੈ ਗਿਆ,
ਦੁਤੀਏ ਭਾਜ ਪਰਾਜੈ ਲੈ,
ਦੂਜੀ ਗੱਲ ਇਹ ਵੀ ਨੀ ਲੁੱਟ ਹੀ ਨਹੀਂ ਸਾਡੇ ਘਰ ਹੋਈ, ਸਾਨੂੰ ਉਹਨਾਂ ਨੇ ਅੱਗੇ ਲਾ ਲਿਆ, ਦੂਜੀ ਗੱਲ ਇਹ ਹੋਈ ਕਿ ਸਾਨੂੰ ਅੱਗੇ ਲਾ ਲਿਆ ਉਹਨਾਂ ਨੇ, ਫਿਰ ਸਾਡੇ ਘਰ ਆ ਕੇ ਸਭ ਕੁਝ ਲੁੱਟ ਕੇ ਲੈ ਗਏ, ਦੋ ਗੱਲਾਂ ਹੋ ਗਈਆਂ ਜੀ।
ਇਨ ਕਾਰਨ ਤੇ ਲਾਜ ਬਿਲੋਚਨ,
ਨਾ ਇਸ ਗੱਲ ਦੀ ਬੜੀ ਭਾਰੀ ਲੱਜਾ ਸੀ, ਭਾਰੀ ਲੱਜਾ ਸ਼ਰਮ, ਹਾਰ ਹੋਈ, ਲੁੱਟਿਆ ਗਿਆ ਸਾਰਾ ਕੁਛ, ਇਹ ਕਿਉਂ ਹੋਇਆ, ਇਹ ਕਿਉਂ ਹੋਇਆ, ਇਸ ਗੱਲ ਦੀ ਬੜੀ ਭਾਰੀ ਲੱਜਾ ਸ਼ਰਮ ਆ ਰਹੀ ਸੀ।
ਹਿਰਦੇ ਵਿੱਚ ਸੋਚਾਂ ਬਹੁਤ ਸੋਚਣ,
ਅਤੇ ਹਿਰਦੇ ਵਿੱਚ ਬਹੁਤ ਸਾਰੀਆਂ ਸੋਚਾਂ ਇਸ ਕਰਕੇ ਸੋਚਦੇ ਪਏ ਨੇ,
ਮੈਂ ਉਤਸ਼ਾਹ ਕਿਸੀ ਮੈਂ ਦਿਖਾ,
ਗੁਰੂ ਸਾਹਿਬ ਨੇ ਅੱਜ ਨੋਟਿਸ ਕੀਤਾ, ਇਹ ਜਿਹੜੇ ਨਾ ਪਹਿਲਾਂ ਬਹੁਤ ਗੱਲਾਂ ਮਾਰਦੇ ਹੁੰਦੇ ਸਨ, ਜਿਹਨੂੰ ਅਸੀਂ ਅੱਜ ਕੱਲ੍ਹ ਬੜੀਆਂ ਫੜੀਆਂ ਮਾਰਦੇ ਨੇ, ਬੜੀਆਂ ਫੜੀਆਂ ਮਾਰਦੇ ਸਨ, ਅੱਜ ਕੀ ਇਹਨਾਂ ਨੂੰ ਹੋ ਗਿਆ, ਹੁਣ ਚਲੀਆਂ ਗਈਆਂ ਨਾ ਸਾਰੀਆਂ, ਅੱਜ ਗੰਭੀਰਤਾ ਨਾਲ ਬੈਠੇ ਹੋਏ ਨੇ, ਟਿਕ ਕੇ ਬੈਠੇ ਨੇ, ਇਹਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਹਮੇਸ਼ਾ ਜ਼ਿੰਦਗੀ ਵਿੱਚ ਜਿੱਤਾਂ ਨਹੀਂ ਹੁੰਦੀਆਂ ਹੁੰਦੀਆਂ, ਅਹਿਸਾਸ ਹੋ ਗਿਆ ਇਹਨਾਂ ਨੂੰ ਕਿ ਜੇ ਜਿੱਤਾਂ ਸਦਾ ਰਹਿੰਦੀਆਂ ਨਹੀਂ ਤੇ ਜਿੱਤਾਂ ਵਿੱਚ ਆ ਕੇ ਨਾ ਐਵੇਂ ਫਿਰ ਮੈਂ ਹੁਣ ਕੀ ਆਖਾਂ, ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ, ਹਾਰ ਦਾ ਮੂੰਹ ਵੀ ਦੇਖਣਾ ਪੈਂਦਾ ਹੈ। ਔਰ ਜਿਹੜੇ ਲੋਕ, ਮੈਂ ਫਿਰ ਤੀਸਰੀ ਵਾਰ ਬਚਨ ਕਰਨ ਲੱਗਾ ਆਪ ਜੀ ਦੇ ਸਨਮੁਖ, ਜਿਹੜੇ ਲੋਕ ਜਿੱਤ ਨੂੰ ਹਜ਼ਮ ਨਹੀਂ ਕਰ ਸਕਦੇ ਨਿਸ਼ਚੇ ਹੀ ਉਹ ਹਾਰਿਆ ਕਰਦੇ ਨੇ। ਸਤਿਗੁਰੂ ਮਹਾਰਾਜ ਨੇ ਨੁਕਸ ਕੀਤਾ, ਅੱਜ ਸਿੱਖਾਂ ਦੇ ਚਿਹਰਿਆਂ ਤੇ ਨਾ ਉਹ ਲਾਲੀਆਂ ਨਹੀਂ ਹੈਗੀਆਂ, ਅੱਜ ਉਹ ਪ੍ਰਸੰਨਤਾ ਨਹੀਂ ਹੈਗੀ, ਔਰ ਉਸਦਾ ਕਾਰਨ ਇਹ ਹੈ ਤਾਂ ਤੇ
ਕਰਕੇ ਬਿਗੜੇ ਕਾਜ ਸਰੀਖਾ,
ਕਰਕੇ ਬਿਗੜੇ ਕਾਜ ਸਰੀਖਾ, ਗੁਰੂ ਸਾਹਿਬ ਨੇ ਮਹਿਸੂਸ ਕੀਤਾ ਇਹਨਾਂ ਨੇ ਸਮਝ ਲਿਆ ਹੈ ਕਿ ਸਾਡੇ ਘਰ ਦੇ ਕੰਮ ਵਿਗੜ ਗਏ, ਇਹਨਾਂ ਦੇ ਅੰਦਰ ਇਹ ਗੱਲ ਆ ਗਈ ਹੈ, ਇਸ ਗੱਲ ਦਾ ਅਹਿਸਾਸ ਆ ਗਿਆ ਹੈ। ਹੁਣ ਭਾਈ ਸਾਹਿਬ ਜੀ ਅਗਲਾ ਬਚਨ ਕਰਦੇ ਨੇ, ਕਹਿੰਦੇ ਨੇ
ਪਿਕ ਪ੍ਰਸੰਨ ਕਲਗੀ ਤਰ ਪਏ,
ਵਾਹਿਗੁਰੂ ਵਾਹਿਗੁਰੂ, ਗੁਰੂ ਸਾਹਿਬ ਇਹ ਵੇਖ ਕੇ ਤੇ ਪ੍ਰਸੰਨ ਹੋ ਗਏ, ਇਹ ਵੇਖ ਕੇ ਪ੍ਰਸੰਨ ਹੋ ਗਏ ਜੀ,
ਪਿਕ ਪ੍ਰਸੰਨ ਕਲਗੀ ਤਰ ਪਏ, ਪਏ ਪ੍ਰੇਮ ਆਪਣੇ ਮੈਂ ਪਰਖਣ ਕਏ,
ਪਰਖ ਲਿਆ ਆਪਣਿਆਂ ਨੂੰ। ਮੈਨੂੰ ਕਈ ਵਾਰ ਨਾ ਮਹਿਸੂਸ ਹੁੰਦਾ ਹੈ ਸਾਡੇ ਪਰਿਵਾਰ ਵਿੱਚ, ਘਰਾਂ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ, ਬੱਚੇ ਕਿਸੇ ਵੇਲੇ ਨਾ ਆਪਣੇ ਆਪ ਮੂੰਹ ਜ਼ੋਰ ਜਿਹਾ ਹੋ ਜਾਂਦੇ ਨੇ, ਮੂੰਹ ਜ਼ੋਰ, ਮਾਪੇ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਸੇਕ ਲੱਗੇ ਕਿਸੇ ਤਰ੍ਹਾਂ, ਨਾ ਮਾਂ ਚਾਹੁੰਦੀ ਹੈ ਨਾ ਪੇ ਚਾਹੁੰਦਾ ਹੈ, ਮਾਪੇ ਨਹੀਂ ਚਾਹੁੰਦੇ। ਪਰ ਕਈ ਵਾਰ ਨਾ ਅਸੀਂ ਉਸ ਕਹਿ ਲਈਏ ਕਿ ਬੱਚਿਆਂ ਨੂੰ ਵੀ ਕੌੜੀ ਦਵਾਈ ਦੇਣੀ ਪੈਂਦੀ ਹੈ, ਬਸ ਗੁਰੂ ਸਾਹਿਬ ਨੇ ਫਿਰ ਕੌੜੀ ਦਵਾਈ ਦਿੱਤੀ ਹੈ। ਮਾਪਾ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਮੂੰਹ ਕੌੜਾ ਹੋਵੇ, ਨਹੀਂ ਮਾਪਾ ਚਾਹੁੰਦਾ, ਪਰ ਵੱਡੇ ਨੁਕਸਾਨ ਨੂੰ ਮੁੱਖ ਰੱਖਦਿਆਂ ਹੋਇਆਂ, ਬੱਚੇ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਹੋਇਆਂ, ਜਿਸ ਨੂੰ ਕੌੜੀ ਦਵਾਈ ਵੀ ਦੇਣੀ ਪੈ ਜਾਵੇ ਨਾ, ਤੇ ਮਾਪਾ ਫਿਰ ਕੌੜੀ ਦਵਾਈ ਦਿੰਦਾ ਹੈ, ਡਾਕਟਰ ਕੋਲ ਲਿਜਾਂਦੇ ਆ ਜਾਂ ਹੋਰ ਕਈ ਅਸੀਂ ਉਪਚਾਰ ਸਾਧਨ ਕਰਦੇ ਹਾਂ ਨਾ, ਇਸ ਤਰ੍ਹਾਂ ਕਰਨਾ ਹੀ ਪੈਂਦਾ ਫਿਰ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਕੌੜੀ ਦਵਾਈ ਦਿੱਤੀ, ਤੇ ਜਿਸ ਵੇਲੇ ਵੇਖਿਆ ਨਾ ਇਸ ਕੌੜੀ ਦਵਾਈ ਨੇ ਕੰਮ ਕੀਤਾ ਹੈ, ਇੱਕ ਕਲਗੀਧਰ ਪ੍ਰਸੰਨ ਹਵਾ ਹੈ, ਤਾਂ ਉਸ ਵੇਲੇ ਫਿਰ ਪ੍ਰਸੰਨ ਹੋਏ ਮਹਾਰਾਜ ਜੀ
ਪ੍ਰੇਮ ਅਪਨ ਮੈਂ ਪਰਖਨ ਖੇ
ਦੇਖਿਆ ਕਿ ਇਹਨਾਂ ਨੂੰ ਸਾਡੇ ਵਿਚ ਬਹੁਤ ਪ੍ਰੇਮ ਹੈ ਬੜਾ ਪਿਆਰ ਹੈ
ਅਰਪੀਓ ਸਬਨ ਅਗਾਰੀ ਸੀਸ
ਇਹਨਾਂ ਨੇ ਸਾਰਿਆਂ ਨੇ ਆਪਣਾ ਸੀਸ ਇੱਥੇ ਗੁਰੂ ਘਰ ਅਰਪਣ ਕੀਤਾ ਹੋਇਆ ਹੈ
ਇਮਲਕ ਦਇਆ ਕਰੀ ਜਗਦੀਸ਼
ਜਿਨ੍ਹਾਂ ਨੇ ਸਿਰ ਅਰਪਣ ਕਰ ਦਿੱਤਾ ਤੇ ਆਖਿਆ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਏ ਮੇਰਾ ਤੇ ਜਦ ਇਹ ਹੋ ਮੇਰੇ ਗਏ ਹੁਣ ਤੇ ਆਪਣਿਆਂ ਨੂੰ ਫਿਰ ਕੌੜਾ ਥੋੜਾ ਦਿੰਦੇ ਰਹਿਣਾ ਹੁੰਦਾ ਆਪਣੇ ਫਿਰ ਉਦਾਸ ਕਿਉਂ ਹੋ ਜਾਣ ਆਪਣੇ ਫਿਰ ਢੰਗੀ ਕਲਾਂ ਵਿੱਚ ਕਿਉਂ ਚਲੇ ਜਾਣ ਕੋਈ ਮਾਪਾ ਵੀ ਨਹੀਂ ਚਾਹੁੰਦਾ ਤੇ ਗੁਰੂ ਚਾਹੁਣਗੇ ਖਾਸ ਤੌਰ ਤੇ ਭਾਈ ਸਾਹਿਬ ਹੋਰਾਂ ਨੇ ਚੇਤੇ ਕਰਵਾਇਆ ਮਹਾਰਾਜ ਨੇ ਆਖਿਆ ਇਹਨਾਂ ਨੂੰ ਅਸੀਂ ਕੋਈ ਤਨਖਾਹਾਂ ਨਹੀਂ ਦੇ ਰਹੇ ਇਹ ਸਾਡੇ ਤਨਖਾਹਦਾਰ ਨਹੀਂ ਹੈ ਇਹ ਸਾਡੇ ਨੌਕਰ ਨਹੀਂ ਹੈ ਇਹਨਾਂ ਨੇ ਆਪਣਾ ਸੀਸ ਪੇਸ਼ ਕੀਤਾ ਸਾਡੇ ਕੋਲ ਆ ਕੇ ਜਿਨ੍ਹਾਂ ਨੇ ਸੀਸ ਪੇਟ ਕਰ ਦਿੱਤਾ ਹੈ ਉਹਨਾਂ ਦੀ ਸੰਭਾਲ ਕਿਸਨੇ ਕਰਨੀ ਹੈ ਕਲਗੀਧਾਰੀ ਕਰੇਗਾ ਨਾ ਫਿਰ ਸਾਡਾ ਹੀ ਫਰਜ਼ ਬਣਦਾ ਹੈ ਨਾ ਕਰਨਾ ਇਸ ਗੱਲ ਨੂੰ ਵਿਚਾਰਦਿਆਂ ਹੋਇਆ
ਇਮਲਕ ਦਇਆ ਕਰੀ
ਜਗਦੀਸ਼ ਪਾਤਸ਼ਾਹ ਮਹਾਰਾਜ ਦਿਆਲੂ ਹੋ ਗਏ ਫਿਰ
ਕਯੋ ਖਿਲ ਸਨ ਸਵੈ ਸੁਨਾਏ
ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ
ਮੇਰਾ ਸਿੱਖ ਸੋਈ ਚਿਤ ਭਾਏ
ਮੈਨੂੰ ਉਹ ਸਿੱਖ ਚੰਗਾ ਲੱਗਦਾ ਹੈ
ਜਦੈ ਜੰਗ ਕੇ ਸ਼ਸਤਰ ਸੁਧਾਰੈ
ਦੇਖੋ ਗੱਲ ਇਹ ਹੈ ਮੈਨੂੰ ਉਹ ਸਿੱਖ ਚੰਗਾ ਲੱਗਦਾ ਹੈ ਸੂਰਮਾ ਹੋਵੇ ਜਿਹੜਾ ਸ਼ਸਤਰਧਾਰੀ ਹੋਵੇ ਘੋੜੇ ਤੇ ਸਵਾਰ ਹੋਵੇ
ਅਤੇ ਰਿਪਨ ਪਗ ਪਾਛੇ ਨਾ ਡਾਰੇ
ਔਰ ਆਪਣੇ ਦੁਸ਼ਮਣ ਦੇ ਸਾਹਮਣੇ ਹੋ ਕੇ ਜੂਝੇ ਜਿਹੜਾ ਕਦੀ ਵੀ ਪੈਰ ਪਿੱਛੇ ਨਾ ਹਟਾਏ
ਸ਼ੇਰ ਆਪਣ ਆਪ ਕੋ ਮਾਨੈ
ਆਪਣੇ ਆਪ ਨੂੰ ਸ਼ੇਰ ਸਮਝੇ ਸ਼ੇਰ ਸ਼ੇਰ ਪਿੱਛੇ ਨਹੀਂ ਹਟਿਆ ਕਰਦਾ ਸ਼ੇਰ ਪੈਰ ਪਿੱਛੇ ਨਹੀਂ ਹਟਾਇਆ ਕਰਦਾ ਸ਼ੇਰ ਪਿੱਛ ਦੇ ਕੇ ਨਹੀਂ ਭਜਿਆ ਕਰਦਾ ਆਪਣੇ ਆਪ ਕੋ ਸਿੰਘ ਸਮਾਨ ਹੈ ਸਮਝਾ ਜੀ
ਹੀਰ ਸ਼ਤਰੂ ਕੋ ਰਿਸ ਮਨ ਠਾਨੈ
ਦੁਸ਼ਮਣ ਨੂੰ ਵੇਖੇ ਤੇ ਫਿਰ ਉਸ ਵੇਲੇ ਜਲਾਲ ਵਿੱਚ ਆ ਜਾਏ ਜੋਸ਼ ਵਿੱਚ ਆ ਜਾਏ ਹਾਂਜੀ
ਨਹੀਂ ਦੀਨਤਾ ਅੰਗੀਕਾਰ
ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੈ ਕਦੀ ਵੀ ਆ ਸਾਰਾ ਗੜੀ ਵਾਲੇ ਚਮਕੌੜ ਦੀ ਗੜੀ ਵਾਲੇ ਕਿਤਨੇ ਸਾਰੇ ਕੌਤਕ ਨੇ ਸਿੱਖੀ ਦੀ ਵਿਰਾਸਤ ਇਹ ਕਿਵੇਂ ਹੋਏ ਇੱਕੀ ਇੱਕੀ ਸਿੱਖ ਚਾਲੀ ਚਾਲੀ ਸਿੱਖ ਹਜ਼ਾਰਾਂ ਫੌਜਾਂ ਦੇ ਨਾਲ ਲੱਖਾਂ ਫੌਜਾਂ ਦੇ ਨਾਲ ਟਕਰਾ ਜਾਣ ਇਹ ਪਿੱਛੇ ਉਪਦੇਸ਼ ਕੰਮ ਕਰਦਾ ਆਪਣੇ ਆਪ ਨੂੰ ਕਦੀ ਦੀਨ ਨਾ ਸਮਝੇ ਆਪਣੇ ਆਪ ਨੂੰ ਸ਼ੇਰ ਸਮਝੇ ਜੇ 65 ਦੀ ਲੜਾਈ ਹੋਈ ਤੇ ਤਾਂ ਵੀ ਪਾਕਿਸਤਾਨ ਵਾਲਿਆਂ ਜਰਨੈਲਾਂ ਨੇ ਲਿਖਿਆ 71 ਦੀ ਲੜਾਈ ਹੋਈ ਤਾਂ ਵੀ ਉਹਨਾਂ ਨੇ ਲਿਖਿਆ ਕਿਤਾਬਾਂ ਸਾਡੇ ਹੱਥਾਂ ਵਿੱਚ ਨੇ ਕਹਿਣ ਲੱਗੇ ਜੇ ਕਿਤੇ ਸਿੱਖ ਨਾ ਹੁੰਦੇ ਅਸੀਂ ਦਿੱਲੀ ਤੋਂ ਉੜਾ ਨਹੀਂ ਖੜਾਉਣਾ ਸੀ ਇਹ ਸਿੱਖ ਹੀ ਨੇ 30-35 ਸਿੱਖਾਂ ਨੇ ਸਾਨੂੰ ਅਗਾਂਹ ਲੰਘਣ ਨਹੀਂ ਦਿੱਤਾ ਹੁਸੈਨੀ ਵਾਲੇ ਬਾਰਡਰ ਤੋਂ ਲਿਖਤਾਂ ਨੇ ਸਾਰੀਆਂ ਇਹ ਕਿਉਂ ਐਸਾ ਸਾਰਾ ਕੁਛ ਉਹਦੇ ਪਿੱਛੇ ਇਹ ਉਪਦੇਸ਼ ਨੇ ਸਤਿਗੁਰਾਂ ਨੇ ਆਖਿਆ ਦੁਸ਼ਮਣ ਨੂੰ ਵੇਖ ਕੇ ਮੇਰਾ ਸਿੰਘ ਸਿੰਘ ਹੋ ਜਾਏ ਫਿਰ ਸ਼ੇਰ ਹੋ ਜਾਏ ਫਿਰ ਔਰ ਕਦੀ ਵੀ ਇਹਦੇ ਮਨ ਵਿੱਚ ਦੀਨਤਾ ਕਮਜ਼ੋਰੀ ਨਹੀਂ ਆਉਣੀ ਚਾਹੀਦੀ
ਜੈ ਲਗ ਬਲ ਪਹੁੰਚੇ ਤੈ ਮਾਰੇ
ਜਦ ਤੱਕ ਆਪਣੇ ਵਿੱਚ ਬਲ ਹੈ ਪੱਬਾਂ ਪਾਰ ਹੋ ਕੇ ਜੂਝੇ ਜੀ
ਹਿੰਮਤ ਕੋ ਹਿਮਾਇਤੀ ਹਰੇ
ਮੇਰਾ ਸਿੱਖ ਹਿੰਮਤੀ ਬਣ ਕੇ ਚੱਲੇਗਾ ਹਿੰਮਤ ਕੋ ਹਮਾਇਤੀ ਹਰ ਹੈ ਹਿੰਮਤੀ ਸਿੱਖ ਦੀ ਹਮਾਇਤ ਸ੍ਰੀ ਅਕਾਲ ਪੁਰਖ ਕਰੇਗਾ ਅਕਾਲ ਪੁਰਖ ਸਿਰ ਤੇ ਮੇਰਾ ਦਾ ਹੱਥ ਰੱਖੇਗਾ ਜੀ
ਜਿਤਕ ਹੋਏ ਉਤਸ਼ਾਹਤ ਕਰੇ
ਜਿਤਕ ਹੋਏ ਉਤਸ਼ਾਹਤ ਕਰੇ ਜਿੰਨਾ ਵੀ ਹੋਵੇ ਓਨੇ ਉਤਸ਼ਾਹ ਦੇ ਨਾਲ ਜੂਝੇ
ਜਦੋਂ ਖਾਲਸਾ ਪਲਟਾ ਲੀਜੈ
ਇਤਨਾ ਉਪਦੇਸ਼ ਕਰਕੇ ਨਾ ਮਹਾਰਾਜ ਕਹਿਣ ਲੱਗੇ ਓਏ ਸਿੰਘ ਹੋ ਕੇ ਤੇ ਝੂਣਨ ਲੱਗ ਪਵੇ ਸਿੰਘ ਹੋ ਕੇ ਤੇ ਚਿਹਰੇ ਤੇ ਉਦਾਸੀਆਂ ਛਾ ਜਾਣ ਗੱਲ ਕਾਹਦੀ ਹੋਈ ਸਿੰਘਾਂ ਦੀ ਫਿਰ ਉਹ ਘੋੜਿਆਂ ਤੇ ਸਵਾਰ ਆਪਣੇ ਸ਼ਸਤਰਾਂ ਦੀ ਸੰਭਾਲ ਕਰੋ
چڑو خالسا پلٹا لیجے
اور اپنا بدلہ لو پھر ہوں
دشٹ ارشٹن کو ہت کیجے
جڑے دشٹ نے جڑے وروتی نے سنبھال لو پھر انہوں کر لو دو ہاتھ انہوں جی
ہم سنگن کو کروشیار
اس طرح سکھاں نوں سنگاں نوں ہوشیار کیتا مہاراج نے
سچن پرب جی ہوئے سوار
انہاں نوں سچیت کر کے چلو فٹافٹ گھوڑیاں دیاں سواریاں کرو اپنے گھوڑیاں دے تنگ کسو سوار ہو گھوڑیاں تے تے دیوان سماپتی کردے ہویا مہاراج آپ ہی گھوڑے تے سوار ہوئے
سنگ خالسا نکل چڑھایو
ہر پورن روپ دے وچ نکل سارا خالسا جتنا سی انہاں سارے نوں نال لے لیا
جنگ گریشن سنگ مچایو
چاہتے سن مہاراج جنہاں پہاڑیاں تو کل سنگھ ہارے نے جب تک انہاں پہاڑیاں نوں سو دے نہیں سکھاں دے اندر دینتا نہیں نکل سکتی ادھر چلو اس پاسے جی ہاں جی
نج نج مورچن توک جمو گل
نج نج مورچن ترک چمو گان تھرے سچیت ہوئے پہ تار مان سامنے نا سامنے پاسے ترکاں دیاں فوجاں سن انہاں دے مورچے لگے ہوئے سن اپنی اپنی تھان تے او سارے ٹکے ہوئے سن
تیمی سنگ سمک تین تھرے
اوویں ہی سنگ جڑے سن نا انہاں دے سامنے انہاں وی مورچیاں تے کھڑوتے ہوئے سن ڈٹے ہوئے سن
تیاری تمکن کی کر کرے
ہر اپنی بندوقاں جڑیاں سی انہاں نوں تیار کیتا ہویا سی
جت دش میں سب پرے پارے
گل سی پہاڑیاں دے نال جنہاں دے نال کل گل ہوئی سی اس پاسے نہیں جس پاسے پہاڑیے سن نا اس پاسے
تیت تو گئی پربو اسوارے
مہاراج سچے پاتشاہ جی نے آکھیا اس پاسے چلو دیکھو ہے جودیاں والی گل وڈے وڈے اتہاسکار منتے نے گرو کلگیتر صاحب سچے پاتشاہ جیسا آگو جرنیل نہیں اجے تک دنیا وچ پیدا ہویا پھر کہندے نے بابا بندہ سنگھ ورگا جرنیل آگو نہیں پیدا ہویا جرنیل بندہ سنگھ نے کدے کولو جرنیلی سیکھی ویراگی نے کدے کولو سیکھی ایک جوگی نے کدے کولو سیکھی مہان جرنیل آگو مہاراج گرو گوبند سنگھ سچے پاتشاہ جی دے پاسوں سیکھی ایوں جرنیلی کیتی جاندی ہے ایوں مردیاں وچ جان پائی جاندی ہے ایوں باجاں نوں سکھایا جاندا ہے اس طرح چپنا آسان ہے ایوں چلنا آسان ہے جی
جوالا بمنی چھورن کرے
پھر بندوقاں چلائیاں
بور برود گورے پڑے
ہر گولے پڑے مڑ مڑ کے مڑ مڑ کے انہاں سمیاں دے وچ ایویں ہوندا سی بندوق دے وچ نا مسالہ جڑا سی ٹھوک کے پڑیا جاندا سی اس طرح کر کے چلیا جاتا سی ایوں کیتا جا رہا ہے
اتتے باجے بیند نگارے
اور دوسرے پاسے نگارچیاں حکم کیتا اج نگارے بجاؤ رنجیت نگارا تو ایک سی نا وہ تو ایک ستھان تے ستھت کیتا ہویا سی لیکن جس ویلے اگے ودیاں سی فوجاں تے اس ویلے وکھرے وکھرے نگارے بہت سارے سن نال اور او نگارے بجائے جا رہے نے
سند بد جودا بل بھرے
سند بد جودا بل بھرا جو بے جڑے نے سند بد ہوئے شستر تاری ہوئے ہتھیار بند ہوئے
سنکھ ناری چند جٹے دوے پاسے پری مار ناشے
ایک چند اے بھائی صاحب سنتوک سنگھ اور مہا کوی جی دی خوبی ہے جس خوبی نے کوئی ہاتھ نہیں پا سکیا جس پرکار دا درش سامنے آئے نا اس پرکار دے چھند لے آتا اور نبھایا خوبصورتی نال بھائی صاحب ہو رہی اتنے چھند بدلدے ہو یا کہندے نے جٹے دوئے پاسے دوئے پاسے جٹ گئے پری مار ناشے کہ پھر ایک دوجے نوں ہن مار رہے نے ناش کر رہے نے
گرو تیر دے کے اگے سنگھ کہہ کے
گرو صاحب سچے پاتشاہ تیج دے رہے نے تے سنگھاں نوں اگے توڑ رہے نے
لڑائی مچائی تو بھنگے چلائے
اور ਗੋਲੀਆਂ ਚਲਾਉਂਦੇ ਹੋਏ, ਬੰਦੂਕਾਂ ਚਲਾਉਂਦੇ ਹੋਏ ਲੜਾਈ ਮਚਾ ਰਹੇ ਹਨ।
ਫੁੱਟੇ ਮੁੰਡ ਛਾਤੀ ਭਰੇ ਪ੍ਰਾਣਿਆਂ ਤੇ,
ਕਿਸੇ ਦੇ ਸਿਰ ਵਿੱਚ ਗੋਲੀ ਲੱਗਦੀ ਹੈ, ਕਿਸੇ ਦੀ ਛਾਤੀ ਵਿੱਚ ਗੋਲੀ ਲੱਗਦੀ ਹੈ, ਨਾ ਜਿਹਦੇ ਸਿਰ ਵਿੱਚ ਲੱਗਦੀ ਹੈ ਉਹ ਬਚਦਾ ਹੈ, ਨਾ ਜਿਹਦੀ ਛਾਤੀ ਵਿੱਚ ਲੱਗਦੀ ਹੈ ਉਹ ਬਚਦਾ ਹੈ।
ਗੁਰੂ ਓਜ ਪਾਏ ਗਏ ਸਿੰਘ ਸਾਏ,
ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਿੱਛੋਂ ਲਲਕਾਰ ਰਹੇ ਨੇ, ਗੁਰੂ ਕਾ ਓਜ ਹੈ, ਗੁਰੂ ਕਾ ਆਸਰਾ ਹੈ, ਗੁਰੂ ਕੀ ਓਟ ਹੈ, ਇੱਕ ਰੋਹ ਹੈ। ਸਿੰਘ ਧਾਏ ਫਿਰ ਅੱਗੇ ਅੱਗੇ ਜੀ,
ਬਟੇਰਾ ਦਿਸਾਵੇ ਜਥਾ ਬਾਜ ਜਾਵੇ,
ਕਹਿਣ ਲੱਗੇ ਅੱਜ ਸਿੰਘਾਂ ਦਾ ਅਟੈਕ ਵੇਖਣ ਵਾਲਾ ਸੀ ਇਸ ਤਰ੍ਹਾਂ ਦਾ ਸੀ ਜਿਵੇਂ ਬਾਜ ਨੂੰ, ਜਿਵੇਂ ਬਟੇਰੇ ਨੂੰ ਵੇਖ ਕੇ ਬਾਜ ਜਾਂਦਾ ਹੈ, ਇਸ ਪ੍ਰਕਾਰ ਦਾ ਅਟੈਕ ਸੀ। ਅੱਜ ਪਹਾੜੀਏ ਅੱਗੇ ਅੱਗੇ ਨੇ, ਅੱਜ ਸਿੰਘ ਪਿੱਛੇ ਪਿੱਛੇ ਨੇ। ਵਾਹ ਵਾਹ, ਹਾਂਜੀ।
ਸ਼ੁਦਾ ਸ਼ੇਰ ਹੋਏ ਜਥਾ ਮ੍ਰਿਗ ਜੋਏ,
ਕਹਿਣ ਲੱਗੇ ਜਿਵੇਂ ਸ਼ੇਰ ਭੁੱਖਾ ਹੁੰਦਾ ਹੈ ਨਾ, ਭੁੱਖਾ ਸ਼ੇਰ ਫਿਰ ਜਿਵੇਂ ਅਟੈਕ ਕਰਦਾ ਹੈ, ਇਸ ਤਰ੍ਹਾਂ ਅਟੈਕ ਕੀਤਾ ਸਿੰਘਾਂ ਨੇ।
ਕਰੋ ਉਹ ਜੇ ਹੱਲਾ ਨਹੀਂ ਕੰਮ ਚੱਲਾ,
ਜ਼ੋਰ ਦੇ ਨਾਲ ਹੱਲਾ ਕੀਤਾ, ਨਹੀਂ ਜਾਏ ਚੱਲਾ, ਜਿਸ ਹੱਲੇ ਨੂੰ ਫਿਰ ਚੱਲਿਆ ਨਾ ਜਾ ਸਕਿਆ।
ਪਰੇ ਮੋਰਚਾ ਮੈਂ ਦੇ ਕਾਟਤਾ ਮੈਂ,
ਜਿਹੜੇ ਪਹਾੜੀਏ ਬਾਹਰ ਮੈਦਾਨ ਵਿੱਚ ਆ ਕੇ ਲੜੇ, ਸਫਾਈ ਕਰਦਿਆਂ ਕਰਦਿਆਂ ਨਾ ਉਹਨਾਂ ਦੇ ਮੋਰਚਿਆਂ ਤੱਕ ਪਹੁੰਚ ਗਏ ਪਿੱਛੇ।
ਪਲਾਏ ਪਹਾੜੀ ਤਜੀ ਤੀਰ ਭਾਰੇ,
ਚਲੋ ਪਲਾਏ ਪਹਾੜੀ, ਫਿਰ ਭੱਜ ਉੱਠੇ। ਪਲਾਉਣਾ ਹੁੰਦਾ ਭੱਜ ਉੱਠਣਾ, ਫਿਰ ਦੌੜਾਂ ਲੱਗੀਆਂ ਪਹਾੜੀਆਂ ਦੀਆਂ ਜੀ।
ਤਜੀ ਜੀ ਧੀਰ ਭਾਰੇ,
ਉਹਨਾਂ ਨੇ ਧੀਰ ਜਿਹੜੀ ਸੀ ਆਪਣੀ ਧੀਰ ਛੱਡ ਦਿੱਤਾ।
ਕਰਾ ਚੋਲ ਚਾਲੇ ਨਾ ਜਾਈ ਸੰਭਾਲੇ,
ਫਿਰ ਆਹ ਜਿਹੜੀ ਗੱਲ ਹੈ ਨਾ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਹੈ। ਕਰਾ ਚੌਲ, ਤਲਵਾਰ ਦੀ ਲੜਾਈ। ਨੌਬਤ ਰਾਏ ਆਤਿਸ਼ ਹੋਏ, ਗੁਰਮੁਖ ਸੱਜਣ ਕਹਿੰਦੇ ਨੇ ਸਿੰਘਾਂ ਦੇ ਕੋਲ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਗਾਤਰੇ ਕਿਰਪਾਨ ਕਹਿ ਕੇ ਤਲਵਾਰ ਪਾਈ ਹੈ ਨਾ, ਇਹ ਤਲਵਾਰ ਜੇ ਕਿਸੇ ਨੇ ਚਲਾਉਣ ਦਾ ਵਣ ਸਿੱਖਣਾ ਹੋਵੇ ਨਾ, ਇਹ ਸਿੰਘਾਂ ਦੇ ਕੋਲੋਂ ਆ ਕੇ ਸਿੱਖਿਆ ਜਾ ਸਕਦਾ। ਕਹਿੰਦੇ ਨੇ ਇਸ ਲਈ ਕਿ ਇਹਨਾਂ ਸਿੰਘਾਂ ਨੇ ਤਲਵਾਰ ਚਲਾਉਣ ਦਾ ਵੱਲ ਆਪਣੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪਾਸੋਂ ਸਿੱਖਿਆ। ਅਸੀਂ ਤੀਰਾਂ ਦੀਆਂ ਗੱਲਾਂ ਕਰਦੇ ਹਾਂ, ਮਹਾਰਾਜ ਮਹਾਨ ਤੀਰ ਅੰਦਾਜ਼ ਸਨ, ਤਲਵਰੀਏ ਵੀ ਮਹਾਰਾਜ ਕਮਾਲ ਦੇ ਸਨ। ਵੋ ਨੰਗੀ ਦੜੰਗੀ ਅਕਾਲੀ ਵੋ ਜੰਗੀ ਵੋ ਸ਼ਮਸ਼ੀਰ ਗੋਬਿੰਦ, ਵੋ ਸ਼ਮਸ਼ੀਰ ਜੰਗੀ ਵੋ ਸੀਨੋ ਮੇ ਘੁਸਤੀ, ਖਟਕਤੀ ਖਟਕਤੀ ਵੋ ਜ਼ਬਾਨ, ਲਬੋ ਪੇ ਅਟਕਤੀ ਅਟਕਤੀ, ਗਨੀਮੋ ਕੇ ਛੱਕੇ ਛੜਾਤੀ ਹੋਈ ਵੋ, ਲਪਕਤੀ ਹੋਈ ਲਪ ਲਪਾਤੀ ਹੋਈ ਵੋ। ਐ ਸ਼ਮਸ਼ੀਰ ਜੰਗੀ ਸੀ, ਤਲਵਾਰ ਸੀ ਗੁਰੂ ਗੋਬਿੰਦ ਸਿੰਘ ਦੀ। ਤੇ ਜਿਸ ਵੇਲੇ ਪਹਾੜੀਏ ਭੱਜ ਉੱਠੇ, ਹੁਣ ਭੱਜ ਉੱਠੇ ਜਿਹੜੇ, ਨਾਲੇ ਲੜਦੇ ਨੇ ਅਜੇ ਥੋੜੇ ਬਹੁਰੇ, ਫਿਰ ਸਿੰਘਾਂ ਨੇ ਇਹਨਾਂ ਤਲਵਾਰਾਂ ਧੋ ਲਈਆਂ। ਤੂੰ ਕਹਿ ਤਲਵਾਰਾਂ ਕਰਾ ਚੌਲ ਚਾਲੇ ਨਾ ਜਾਈ ਸੰਭਾਲੇ, ਫਿਰ ਕਹਿਣ ਲੱਗੇ ਕੋਈ ਸੰਭਾਲਣ ਵਾਲਾ ਨਹੀਂ ਅੱਗੋਂ।
ਬੜੇ ਵੀਰ ਬੰਕੇ ਲੜੇ ਜੋ ਨਿਸ਼ੰਕੇ,
ਬੜੇ ਗੱਢ ਜੋਧੇ ਜਿਹੜੇ ਫਿਰ ਨਿਸ਼ੰਕ ਹੋ ਕੇ ਨਿਰਭੈ ਹੋ ਕੇ ਲੜੇ ਅੱਜ।
ਸੋ ਕਾਲਿਓ ਕਮੰਡਾ ਪਏ ਖੰਡ ਖੰਡਾ,
ਸੋ ਕਾਲਿਓ ਕਮੰਡਾ ਬਹੁਤ ਭਾਰੀ, ਜਿਹੜੇ ਅੱਗੇ ਕਿਤੇ ਅੜ ਗਏ ਕਿਸੇ ਹੰਕਾਰ ਦੇ ਵਿੱਚ, ਸੋ ਭਇਓ ਖੰਡ ਖੰਡਾ, ਟੁਕੜੇ ਟੁਕੜੇ ਕਰ ਦਿੱਤੇ ਅੱਜ ਜੀ।
ਫਤਿਹ ਪਾਏ ਜੁਗਦਾ ਹਟੇ ਸਿੰਘ ਸੁਦਾ,
ਜਿਸ ਵੇਲੇ ਮੈਦਾਨ ਐਨ ਸਾਫ ਹੋ ਗਿਆ, ਫਿਰ ਸਿੰਘਾਂ ਨੇ ਆਪਣੇ ਕਦਮ ਰੋਕੇ ਅੱਜ ਜੀ।
ਮਹਾਮੋਦ ਕਾਇਓ ਵਿਜੈ ਸੋ ਬਜਾਇਓ,
ਸੂਰਮਤਾਈ ਹੈ ਨਾ, ਔਰ ਸੂਰਮੇ ਨੂੰ ਮੈਦਾਨ ਫਤਿਹ ਕਰਕੇ ਜਿਹੜੀ ਖੁਸ਼ੀ ਹੁੰਦੀ ਹੈ ਨਾ, ਇਹ ਫਿਰ ਕੋਈ ਸੂਰਮਾ ਹੀ ਸਮਝ ਸਕਦਾ ਹੁੰਦਾ, ਉਸ ਖੁਸ਼ੀ ਨੂੰ ਜਾਣ ਸਕਦਾ ਹੁੰਦਾ। ਤੰਗ ਆਮਦ ਬਾ ਜੰਗ ਆਮਦ, ਲੜਾਈਆਂ ਕੋਈ ਚੰਗੀਆਂ ਨਹੀਂ ਹੁੰਦੀਆਂ, ਹੁੰਦੀਆਂ ਚੰਗੀਆਂ ਹੁੰਦੀਆਂ ਨੇ, ਲੇਕਿਨ ਆਦ ਕਾਲ ਤੋਂ ਜਦੋਂ ਤੋਂ ਮਨੁੱਖ ਚੱਲਿਆ ਹੈ ਨਾ, ਲੜਾਈਆਂ ਹੁੰਦੀਆਂ ਆਈਆਂ। ਕੋਈ ਨਾ ਕੋਈ ਧਿਰ ਭੁੱਲ ਕਰਦੀ ਹੈ, ਉਸ ਭੁੱਲ ਦਾ ਨਤੀਜਾ ਲੜਾਈ ਹੁੰਦੀ ਹੈ। ਤੇ ਲੜਾਈ ਦੇ ਵਿੱਚ ਜਿਸ ਵੇਲੇ ਦੋ ਹੱਥ ਹੁੰਦੇ ਨੇ, ਉਸ ਵੇਲੇ ਜਿਹੜਾ ਜੇਤੂ ਹੁੰਦਾ ਹੈ, ਫਤਿਹ ਹੁੰਦਾ ਹੈ, ਫਤਿਹ ਬਣਦਾ ਹੈ ਉਹਨੂੰ, ਫਿਰ ਜਿੰਨਾ ਚਾਅ ਆਉਂਦਾ ਹੈ, ਖੁਸ਼ੀ ਹੁੰਦੀ ਹੈ, ਫਿਰ ਉਹ ਹੀ ਜਾਣ ਸਕਦਾ ਹੈ। ਫਿਰ ਉਸ ਵੇਲੇ ਚਾਅ ਵਿੱਚ ਖੁਸ਼ੀ ਵਿੱਚ ਆ ਕੇ ਜੈਕਾਰੇ ਵਜਾਉਣੇ, ਹਾਂਜੀ, ਫਿਰ ਉਹਦੀ ਆਪਣੀ ਥਾਂ ਹੈ ਜੀ।
ਵੱਡੋ ਨਾ ਦੋਵਾ ਗੁਰੂ ਦਰਸ ਜੋਵਾ।
ਲੇਕਿਨ ਅੱਜ ਉਹ ਜਿਹੜੀ ਹੰਕਾਰ ਵਾਲੀ ਗੱਲ ਪਹਿਲਾਂ ਗੁਰੂ ਸਾਹਿਬ ਨੇ ਮਹਿਸੂਸ ਕੀਤੀ ਸੀ ਨਾ, ਮਲੀਨ ਬਿਰਤੀ, ਅੱਜ ਉਹ ਮਲੀਨ ਬਿਰਤੀ ਨਹੀਂ ਸੀ। ਅੱਜ ਗੁਰੂ ਕੇ ਭੈ ਭਾਵਣੀ ਵਾਲੀ ਬਿਰਤੀ ਸੀ, ਪਰ ਗੁਰੂ ਸਾਹਿਬ ਅੱਜ ਪਿੱਛੇ ਖੜੋਤੇ ਹੋਏ ਸਨ। ਜਿਸ ਵੇਲੇ ਸਿੱਖ ਭੈ ਭਾਵਣੀ ਵਿੱਚ ਰਹਿ ਕੇ, ਅਸੂਲ ਪ੍ਰਸਤ ਰਹਿ ਕੇ ਯੁੱਧ ਲੜਦਾ ਹੈ, ਸਦਾ ਸਮਝੇ ਗੁਰੂ ਮੇਰੀ ਪਿੱਠ ਤੇ ਹੈ ਤੇ ਜਿੱਤ ਉਸ ਦੀ ਹੋਏਗੀ ਹੋਏਗੀ। ਜਿਸ ਵੇਲੇ ਸਿੱਖ ਆਪਣੇ ਹੱਥੋਂ ਅਸੂਲ ਗਵਾ ਕੇ ਹੰਕਾਰੀ ਹੋ ਕੇ ਹਮਲਾ ਅਵਰ ਕਿਸੇ ਤੇ ਹੋ ਜਾਂਦਾ ਹੈ, ਸਮਝ ਲੈਣਾ ਮੇਰੀ ਪਿੱਠ ਤੇ ਗੁਰੂ ਨਹੀਂ ਹੈਗੇ, ਅੱਜ ਜਿੱਤ ਨਹੀਂ ਹੋਏਗੀ। ਫਿਰ ਇਹਨੂੰ ਕਹਿ ਕੇ ਨਾ ਭਾਈ ਸਾਹਿਬ ਨੇ ਇਹ ਜਿਹੜਾ ਪ੍ਰਸੰਗ ਸੀ ਨਾ, ਇਹ ਸੰਪੂਰਨ ਕੀਤਾ ਜੀ।
ਦੋਏਰਾ ਉਪਰ ਤੇ ਜਲ ਆਨੰਦਪੁਰ ਲਗਨਾਰੋ ਚਲ ਆਏ।
ਪ੍ਰਸੰਗ ਨੂੰ ਸਾਰੇ ਨੂੰ ਸਮਾਪਤ ਕਰਦਿਆਂ ਹੋਇਆਂ ਦੋ ਪੜਾਵਾਂ ਵਿੱਚ ਸਾਨੂੰ ਸਿੱਖਿਆਵਾਂ ਦਿੱਤੀਆਂ। ਪਹਿਲੀ ਗੱਲ ਤਾਂ ਇਹ ਕਿ ਕਦੀ ਹੰਕਾਰੀ ਹੋ ਕੇ ਨਾ ਚੱਲੋ, ਫਿਰ ਜੇ ਨੁਕਸਾਨ ਹੋ ਗਿਆ ਹੈ ਉਹਨੂੰ ਝੱਲ ਲਓ। ਲੇਕਿਨ ਨਾਲ ਇਹ ਵੀ ਆਖਿਆ, ਸੂਮਾ ਜਿਹੜਾ ਹੈ ਨਾ ਉਹ ਦਬਕੇ ਨਹੀਂ ਰਿਹਾ ਕਰਦਾ, ਉਹ ਹਾਰ ਹੋ ਗਈ ਫਿਰ ਕੀ ਹੋ ਗਿਆ, ਜੇ ਧਨ ਦਾ ਨੁਕਸਾਨ ਹੋ ਗਿਆ ਫਿਰ ਜੁੜ ਜਾਏਗਾ, ਹਾਰ ਹੋ ਗਈ ਹੈ ਤੇ ਤਕੜੇ ਹੋ ਕੇ ਚੱਲੋ, ਹਾਰ ਨੂੰ ਜਿੱਤ ਵਿੱਚ ਬਦਲੋ। ਇਹ ਵੀ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ। ਇਹ ਪ੍ਰਸੰਗ ਸੰਪੂਰਨ ਕਰਕੇ ਨਾ ਫਿਰ ਮਾਣਯੋਗ ਭਾਈ ਸਾਹਿਬ ਇੱਕ ਹੋਰ ਪ੍ਰਸੰਗ ਜ਼ਿਕਰ ਵਿੱਚ ਲਿਆਉਂਦੇ ਨੇ, ਕਹਿੰਦੇ ਨੇ ਕਿ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ 1705 ਈਸਵੀ ਇਹ ਚੱਲ ਰਹੀ ਹੈ ਜਿਹੜੀ, ਘੇਰਾ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ, ਰਾਸ਼ਨ ਆਉਣਾ ਬੰਦ ਹੋ ਚੁੱਕਾ ਸੀ। ਅੰਦਰ ਨਾ ਕਿਲ੍ਹੇ ਦੇ ਅੰਦਰ ਲਗਾਤਾਰ ਪਾਣੀ ਦਾ ਇੱਕ ਨਾਲਾ ਆਉਂਦਾ ਸੀ, ਅੱਜ ਉਸ ਦਾ ਜ਼ਿਕਰ ਕਰਦੇ ਨੇ। ਉੱਪਰ ਤੇ ਜਲ ਆਨੰਦਪੁਰ ਲਗਨਾਰੋ ਚੱਲ ਆਏ, ਛੋਟਾ ਜਿਹਾ ਇੱਕ ਨਾਲਾ ਆਉਂਦਾ ਸੀ ਆਨੰਦਪੁਰ ਦੇ ਅੰਦਰ ਜਿਹੜਾ ਕਿਲ੍ਹੇ ਤੱਕ ਆਉਂਦਾ ਸੀ।
ਸਕਲ ਕਾਜ ਪੀਏ ਨਾਦ ਜੇ ਕਰਤ ਸਿੰਘ ਸਮਝਾਏ।
ਪਰ ਕਿਉਂਕਿ ਉਹ ਨਾਲਾ ਆਨੰਦਪੁਰ ਦੇ ਵਿੱਚੋਂ ਲੰਘਦਾ ਆਉਂਦਾ ਸੀ, ਇਸ ਲਈ ਆਨੰਦਪੁਰ ਨਿਵਾਸੀ ਸਾਰੇ ਹੀ ਸਿੰਘ ਤੇ ਹੋਰ ਜਿਹੜੇ ਨਿਵਾਸੀ ਸਨ ਨਾ, ਉਹ ਆਪਣੀਆਂ ਲੋੜਾਂ ਉਸ ਪਾਣੀ ਤੋਂ ਪੂਰੀਆਂ ਕਰਿਆ ਕਰਦੇ ਸਨ ਜੀ।
ਜੋ ਪਈ ਡੇਰੇ ਪਰੇ ਪਹਾੜੇ,
ਇਸ ਦਿਸ ਡੇਰੇ ਪਰੇ ਪਹਾੜੀ, ਪਹਾੜੀਏ ਜਿਹੜੇ ਨੇ ਨਾ, ਜਿਸ ਪਾਸਿਓਂ ਇਹ ਨਾਲਾ ਆਇਆ ਕਰਦਾ ਸੀ ਨਾ, ਉਧਰ ਉਹਨਾਂ ਦਾ ਕਬਜ਼ਾ ਸੀ, ਉਧਰ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਸਨ।
ਭੀਮ ਚੰਦ ਤੇ ਸਚਿਵ ਉਚਾਰੇ,
ਭਾਈ ਸਾਹਿਬ ਹੋਰੀ ਨਾ ਭਾਈ ਸੰਤੋਖ ਸਿੰਘ ਲਗਾਤਾਰ ਭੀਮ ਚੰਦ ਦੇ ਨਾਂ ਤੇ ਹੀ ਜ਼ਿਕਰ ਕਰਦੇ ਚਲੇ ਆਏ ਨੇ। ਵੈਸੇ ਮੈਂ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਇਤਿਹਾਸਕ ਲਭਤਾਂ ਦੇ ਅਨੁਸਾਰ ਭੀਮ ਚੰਦ ਮਰ ਚੁੱਕਾ ਸੀ, ਉਸ ਦਾ ਬੇਟਾ ਅਜਮੇਰ ਚੰਦ ਜਿਹੜਾ ਸੀ ਨਾ ਉਹ ਇਸ ਵੇਲੇ ਅਗਵਾਈ ਕਰ ਰਿਹਾ ਸੀ। ਪਰ ਮਾਣਯੋਗ ਭਾਈ ਸਾਹਿਬ ਹੋਰਾਂ ਦੀ ਵਾਕਫੀ ਦੇ ਵਿੱਚ ਭੀਮ ਚੰਦ ਨੇ, ਤੇ ਇਸ ਲਈ ਭੀਮ ਚੰਦ ਦਾ ਜ਼ਿਕਰ ਲਗਾਤਾਰ ਚੱਲਿਆ ਆ ਰਿਹਾ। ਕੈਲੂਰ ਦਾ ਜੋ ਰਾਜਾ ਸੀ ਭੀਮ ਚੰਦ ਜਿਹੜਾ ਸੀ ਨਾ, ਉਹਦੇ ਪਾਸ ਉਹਦੇ ਵਜ਼ੀਰ ਨੇ ਇਹ ਗੱਲ ਆਖੀ,
ਜਾਤ ਵੈਰ ਤੇ ਜਲ ਵਿੱਚ ਘੇਰੇ,
ਜਾਤ ਵੈਰ ਤੇ ਜਲ ਵਿੱਚ ਘੇਰੇ, ਬਾਹਰੋਂ ਪਾਣੀ ਅੰਦਰ ਘੇਰੇ ਵਿੱਚ ਜਾ ਰਿਹਾ ਹੈ,
ਕਿਉਂ ਨਾ ਰੋਕੋ ਰਹਿ ਪਿਛੇਰੇ।
ਰਾਜਨ ਅਸੀਂ ਇਸ ਪਾਣੀ ਨੂੰ ਰੋਕ ਨਹੀਂ ਸਕਦੇ ਕਿ ਪਾਣੀ ਘੇਰੇ ਵਿੱਚ ਅੰਦਰ ਗੁਰੂ ਤੱਕ ਪਹੁੰਚ ਹੀ ਨਾ ਸਕੇ।
ਜਿਸ ਤੇ ਰਿਪਗਨ ਸੰਕਟ ਪਾਵੇ,
ਜਿਸ ਤੇ ਜੇ ਪਾਣੀ ਅੰਦਰ ਨਹੀਂ ਜਾਏਗਾ, ਬਾਕੀ ਅਨਾਜ ਅਸਾਂ ਨੇ ਰੋਕ ਲਿਆ, ਜੇ ਪਾਣੀ ਅੰਦਰ ਨਹੀਂ ਜਾਏਗਾ ਤੇ ਆਪੇ ਦੁਸ਼ਮਣ ਜਿਹੜਾ ਹੈ ਪਿਆਸਾ ਮਰੇਗਾ, ਪਰੇਸ਼ਾਨ ਹੋਏਗਾ।
ਕੋ ਅਸਮ੍ਰਿਤ ਨਹੀਂ ਜੋ ਬਣਾਵੇ,
ਕੋ ਅਸਨਿਪਤ ਨਹੀਂ ਜੋ ਬਣਾਵੇ। ਰਾਜਾ ਕੌਣ ਹੈ ਜਿਹੜਾ ਘੇਰਾ ਪਾਉਣਾ ਚਾਹੁੰਦਾ ਹੋਵੇ, ਦੁਸ਼ਮਣ ਨੂੰ ਪਕੜਨਾ ਚਾਹੁੰਦਾ ਹੋਵੇ, ਦੁਸ਼ਮਣ ਨੂੰ ਜ਼ੇਰ ਕਰਨਾ ਚਾਹੁੰਦਾ ਹੋਵੇ ਤੇ ਪਾਣੀ ਜਾਣ ਦੇਵੇ? ਇਹ ਪਾਣੀ ਰੋਕਣਾ ਚਾਹੀਦਾ ਸਾਨੂੰ ਜੀ।
ਸੁਣਤ ਗਰੇਸ਼ਰ ਬਹੁਤ ਪਠਾਏ, پائے بند جل کو الٹائے.
راجن نے آخیا گل ٹھیک ہے, یہ تو کام سانو بہت پہلے کر لینا چاہیے سی. جی اسی باقی گھیرا پا کے باقی سارا کچھ اناج تے گھوڑیاں واسطے دانا پٹھا اندر آنا روکیا ہویا ہے تے پانی کیوں اجے تک جا رہا ہے؟ پانی نو پیچھے بن مار دیتا گیا. جی
شچک گئے جل جب نہ آئے,
جس ویلے وہ پچھوں آندا ہویا نالا شک گیا. ہاں جی
اوٹ پہاڑی کو لک پایو,
جس ویلے پانی پچھوں آنا بند ہو گیا, پانی دی سپلائی بند ہو گئی, سنگ سمجھ گئے تے پیچھے پانی روک لیا گیا ہے. جی
گئے سنگ ارداس بکھانے,
پھر سنگاں دے کول ہور کوئی تھا نہیں سی, پھر سچے پاتشاہ دے چرناں وچ آئے تے ارداس کیتی انہوں نے,
پرب جی روک لیو رپ پانے,
اے پربھو جی روک لیو رپ پانی, دشمن نے اج پانی روک لیا ہے. اے جی
پرب جی روک لیو رپ پانی, کرم سچیتا آدک کارا.
مہاراج سچے پاتشاہ شریر دی سنبھال واسطے اتے
سرب خالسا کرت سکھارا,
سارا خالسا جڑا سی نا وہ اس پانی دی ورتوں کریا کردا سی تے بڑا سوکھا سی.
سن بینتی نج داسن کیرے,
مہاراج کی کریے اسی تا بینتی سن کے سچے پاتشاہ جی
کلگی تر بولے تے سویرے,
کلگی تر پاتشاہ جی اس ویلے ایوں کہن لگے,
ستدرو سلتا شکت سمیتا جو جل دے سال سیتا.
واہگو واہگو, جیڑا بچن ستگرو مہاراج کرن واسطے جا رہے نے نا, اس پرکار دے کوتک ساڈے اتہاس وچ پہلا ملدے نے, گرو نانک صاحب جی دے سمے تو ملدے نے. ایک تو بڑا پرسدھ ہے نا ولی گدھاری والا, بھائی انہیں جس ویلے پہاڑ سٹیا تو گرو صاحب نے تھلے بچن کیتا تے تھلے چشمہ فٹ پیا, انہاں جڑا چشمہ سی نا سارا سک گیا, جل سارا تھلے آ گیا. ہے نا اسی پڑھتے سنتے دیکھتے درشن کرتے. اسی طرح میں اتہاس واچ رہا سا, دو موقع ہور بنتے نے بالکل ایویں جویں گرو کلگیدھر پاتشاہ اج بناؤن جا رہے ہیں. گرو مہاراج سمرتھ نے, سب تے وڈ سمرتھ گرودیو, سب تے وڈ جی وہ چون ایویں کر سکتے سن, جدو کتے لوڑ پئی انہوں نے وہ کلا ورتا بھی لئی, جدو نہیں چاہیا نہیں کیتا, جدو لوڑ سی پیت وہ جانتے نے, نہیں چاہیا نہیں لوڑ پیت وہ جانتے نے. پر ستگرو مہاراج سب کچھ نہ کرن کارن سمرتھ ہے, کہن لگے سنگو جیڑا ستلج ہے نا جس دے کنارے تے اساں نے آنندپور بڑھا ہے, پتا جی نے تے اساں نے آنندپور بڑھا ہے, یہ ستلج بڑا دھیان رکھن والا ہے ساڈا, ستلج دے پانی نال ہی آنندپور واسی ہمیشہ سکھ پاؤندے رہے نے.
سو جل دے خالسے تا,
ستلج جڑا ہے نا ہمیشہ ہی خالسے دا آگیا کار ہے, یہ جل دے گا اور دیندا ہے.
دشتن کی روکی نہ رہ,
یہ دشتوں دے روکیا نہیں رک سکے گا,
نکل کھٹائی ان کی لے,
یہ ساری کھٹائی جڑی ہے نا انہاں دی چنگی طرح سمجھدا ہے ستلج.
ان کہہ لیا من ہیت بکانا,
کہن لگے بھائی صاحب لکھتے ہیں ایم کہ لیا من ہیت بخانا, بھائی ستلج نو تسی جا کے لے آؤ, پھر کی آخیا کی مہاراج نے,
نج ترکش دے کے کربانا,
اپنے ترکش دے وچوں نا ایک تیر کڈیا تے کہن لگے اے تیر لے جاؤ,
پہنچ اس تدرب کھیل کنارے,
ستلج دے کنارے تے پہنچ کے
امرو دیو سندیش اچارے,
ساڈے والوں اے سنیا دیا جے
اب سنگرام سمو بڑے ہوا,
اور کیوں جے ستلج نو گرو کلگیدھر پاتشاہ کہندے نے ہے ستلج اب سنگرام سمو بڑ ہوا, اے دھرم یدھ لڑن دا سما بن گیا ہے,
شرم لکھوں لشکر ٹوا,
لکھاں ہی ਦੁਸ਼ਮਣੀ ਫੌਜਾਂ ਜਿਹੜੀਆਂ ਨੇ ਉਹਨਾਂ ਨੇ ਘੇਰਾ ਪਾਇਆ ਹੋਇਆ ਹੈ।
ਹਮ ਤੇਰੇ ਬੋਚਿਰ ਤਟ ਬਸੇ,
ਭਾਈ ਤੇਰੀ ਸਾਡੀ ਬੜੀ ਪੁਰਾਣੀ ਸਾਂਝ ਹੈ, ਅਸੀਂ ਚਿਰਾਂ ਦੇ ਤੇਰੇ ਕਿਨਾਰੇ ਤੇ ਵਸਦੇ ਹਾਂ। ਹਾਂਜੀ,
ਬਿਲਸੇ ਅਦਕ ਬਿਲਾ ਸੈ ਪਾਸੇ,
ਔਰ ਅਸੀਂ ਵੀ ਆਨੰਦ ਵਿਚ ਹਾਂ ਤੇ ਹੋਰ ਆਲੇ ਦੁਆਲੇ ਦੇ ਜਿਹੜੇ ਨਿਵਾਸੀ ਨੇ ਉਹ ਵੀ ਆਨੰਦ ਲੈ ਰਹੇ ਨੇ ਤੇਰੇ ਕਰਕੇ।
ਪੰਥ ਰਚਿਓ ਜਗ ਪਾਪਨ ਖਾਪਨ,
ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਪੰਥ ਰਚਿਆ ਹੈ ਨਾ, ਖਾਲਸਾ ਰਚਿਆ ਹੈ, ਇਹ ਪਾਪੀਆਂ ਨੂੰ ਖਪਾਉਣ ਵਾਸਤੇ, ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਖਾਲਸੇ ਦੀ ਰਚਨਾ ਕੀਤੀ ਹੈ।
ਹਿੰਦੂ ਧਰਮ ਉਬਾਰ ਸਥਾਪਨ,
ਜਿਹੜੇ ਮਾੜੇ ਨੇ, ਕਮਜ਼ੋਰ ਨੇ, ਨਿਤਾਣੇ ਨੇ ਹਿੰਦੂ ਇਸ ਵੇਲੇ, ਉਹਨਾਂ ਦੇ ਧਰਮ ਨੂੰ ਬਚਾਉਣ ਦੇ ਵਾਸਤੇ
ਪੰਥ ਰਚਿਓ ਜਗ ਪਾਪਨ ਤੁਖਾਮਨ,
ਪੰਥ ਰਚਿਓ,
ਪੰਥ ਰਚੀ, ਪੰਥ ਰਚਿਓ ਜਗ ਪਾਪਨ ਖਾਪਨ, ਹਿੰਦੂ ਧਰਮ ਉਭਾਰ ਸਥਾਪਨ, ਤੁਰਕਨ ਸਨ ਇਨ ਬੈਰ ਤੁਖਾਮਨ।
ਬੰਨਿਆ ਵੀ ਤੁਰਕਾਂ ਦੇ ਨਾਲ ਐਵੇਂ ਹੀ ਵੈਰ ਬਣ ਗਿਆ ਹੈ, ਐਵੇਂ ਵੈਰ ਬਣ ਗਿਆ ਹੈ, ਸਾਡਾ ਕੋਈ ਵੈਰ ਨਹੀਂ ਕਿਸੇ ਮੁਸਲਮਾਨ ਨਾਲ ਵੈਰ ਨਹੀਂ। ਹਾਂ, ਜਿਹੜਾ ਜ਼ਾਲਮ ਬਣ ਕੇ ਆ ਜਾਂਦਾ ਹੈ, ਜ਼ੋਰਾਵਰ ਬਣ ਕੇ ਆ ਜਾਂਦਾ ਹੈ, ਜਿਹੜਾ ਜਾਬਰ ਬਣ ਕੇ ਆ ਜਾਂਦਾ ਹੈ, ਖਾਲਸੇ ਨੇ ਉਹਦੇ ਨਾਲ ਦੋ ਹੱਥ ਕਰਨੇ ਨੇ।
ਲੜ ਕਰ ਨਿਤ ਰਿਪ ਬਲੀ ਖਪਾਵਨ,
ਔਰ ਖਾਲਸਾ ਜਿਹੜਾ ਹੈ ਲੜ ਕੇ ਇਹਨਾਂ ਪੰਥ ਦੁਖੀਆਂ ਨੂੰ ਮਾਰੇਗਾ।
ਇਸ ਕਾਰਨ ਰਣ ਮੈਂ ਦੇ ਅਖਾਰੇ,
ਇਸ ਕਰਕੇ ਇਹ ਧਰਮ ਯੁੱਧ ਮਚਿਆ ਹੋਇਆ ਹੈ।
ਹਮਨੇ ਕਾਲੇ ਹੋਏ ਪਵਾਰੇ,
ਯਾਦ ਰੱਖੀ ਅਸੀਂ ਪਿੱਛੇ ਨਹੀਂ ਹਟ ਸਕਦੇ, ਅਸੀਂ ਪਿੱਛੇ ਨਹੀਂ ਹਟਣਾ। ਇਹ ਜਿਹੜੇ ਪਵਾੜੇ ਨੇ ਨਾ, ਪਵਾੜੇ, ਇਹਨਾਂ ਦੇ ਵਿੱਚ ਖਾਲਸਾ ਜਿਹੜਾ ਹੈ ਜੂਝੇਗਾ, ਜੂਝਣਾ ਆਸਾਨ ਹੈ ਜੀ।
ਜਲ ਪਹੁੰਚਾਏ ਹਿਮਾਇਤ ਕਰੀਏ,
ਹੇ ਸਤਲੁਜ ਤੇਰਾ ਧਰਮ ਬਣਦਾ, ਤੇਰਾ ਕਰਮ ਬਣਦਾ ਹੈ, ਆਪਣਾ ਜਲ ਪਹੁੰਚਾ ਇਹਨਾਂ ਧਰਮੀਆਂ ਤੱਕ, ਇਸ ਧਰਮੀ ਖਾਲਸੇ ਤੱਕ ਆਪਣਾ ਜਲ ਪਹੁੰਚਾ। ਜਿਹੜਾ ਧਰਮੀ ਖਾਲਸਾ
ਇਨ ਸਿੰਘ ਤਦ ਪਹੁੰਚੂ ਚਰੀਏ,
ਔਰ ਇਹਨਾਂ ਖਾਲਸੇ ਤੱਕ ਤੂੰ ਆਪਣਾ ਜਲ ਪਹੁੰਚਾ। ਜਿਹੜਾ ਖਾਲਸਾ ਧਰਮ ਦੁਖੀਆਂ ਨੂੰ, ਪੰਥ ਦੁਖੀਆਂ ਨੂੰ ਮਾਰਨ ਵਾਸਤੇ ਤੁਰਿਆ ਹੋਇਆ ਹੈ, ਜਿਹੜਾ ਨਿਮਾਣਿਆਂ ਦਾ ਧਿਆਨ ਰੱਖਣ ਵਾਸਤੇ, ਨਿਮਾਣਿਆਂ ਦੀ ਸੰਭਾਲ ਕਰਨ ਵਾਸਤੇ, ਇਸ ਵੇਲੇ ਹਿੰਦੂ ਧਰਮ ਖਤਰੇ ਵਿੱਚ ਹੈ, ਉਹਦੀ ਸੰਭਾਲ ਕਰ ਰਿਹਾ ਹੈ, ਤੇਰਾ ਫਰਜ਼ ਬਣਦਾ ਸਤਲੁਜ ਆਪਣਾ ਜਲ ਤੂੰ ਖਾਲਸੇ ਤੱਕ ਪਹੁੰਚਾ। ਮਹਾਰਾਜ ਕਹਿਣ ਲੱਗੇ, ਸਿੰਘਾ ਇਹ ਸਾਡਾ ਤੀਰ ਲੈ ਜਾ, ਤੇ ਫਿਰ ਕੀ ਕਰਨਾ ਹੈ, ਇਤਨਾ ਕਹਿ ਕੇ।
ਬੌਰ ਤੀਰ ਤੇ ਤੀਰ ਲਕੀਰ, ਖਿੰਚ ਪਹੁੰਚੋ ਪੁਰ ਮੈਂ ਵੀਰ,
ਫਿਰ ਨਾ ਤੀਰ ਦੀ ਮੁਖੀ ਥੱਲੇ ਲਾ ਕੇ ਨਾ ਕਿਨਾਰੇ ਤੇ, ਫਿਰ ਖਿੱਚਦੇ ਆਇਓ ਜੇ, ਨਗਰ ਵਿੱਚ ਆ ਜਾਇਓ ਜੇ ਜੀ।
ਹੱਥ ਕਹਿ ਦ੍ਰਿਸ਼ ਨਾ ਕਰੋ ਪਿਛਾਰੇ,
ਮਹਾਰਾਜ ਕਹਿਣ ਲੱਗੇ ਪਿਛਾ ਮੁੜ ਕੇ ਵੇਖਣ ਦੀ ਲੋੜ ਕੋਈ ਨਹੀਂ, ਇਹਨਾਂ ਕਹਿ ਕੇ ਪੂਰਨ ਵਿਸ਼ਵਾਸ ਦੇ ਨਾਲ ਇਸ ਪਾਸੇ ਤੁਰ ਪਿਓ, ਜੇ ਤੀਰ ਦੀ ਮੁਖੀ ਥੱਲੇ ਲਾ ਕੇ,
ਬਿਨਾ ਮਿਲੋ ਕੇ ਗਮੋ ਅਗਾਰੇ,
ਬਿਨਾ ਕਿਸੇ ਵੇਖਣ ਦੇ, ਪਿੱਛੇ ਨਜ਼ਰ ਭਰ ਕੇ ਤੱਕਣ ਦੇ ਤੁਰੇ ਆਇਓ ਜੇ, ਗੁਰੂ ਨਾਨਕ ਕਿਰਪਾ ਕਰਨਗੇ।
ਜੇ ਛਾਚੋ ਤਾਂ ਜਲ ਆਵੇ, ਤੁਮਰੇ ਸਕਲ ਕਾਜ ਨਿਰਭਾਵੇ,
ਜਿੱਥੇ ਚਾਹੁੰਦੇ ਹੋ ਨਾ ਜਲ ਉੱਥੇ ਹੀ ਪਹੁੰਚ ਜਾਏਗਾ। ਸਿੰਘ ਗੁਰੂ ਕੇ ਆਸਰੇ ਹੋ ਕੇ ਚੱਲਣ, ਖਾਲਸਾ ਗੁਰੂ ਨੂੰ ਵਿੱਚ ਲੈ ਕੇ ਚੱਲੇ, ਸਤਲੁਜ ਵੀ ਖਾਲਸੇ ਦੇ ਚਰਨਾਂ ਵਿੱਚ ਆ ਜਾਏਗਾ, ਸਤਲੁਜ ਵੀ ਆਪਣੀ ਧਾਰਾ ਬਦਲ ਲਵੇਗਾ, ਕੁਦਰਤ ਸਾਰੀ ਦੀ ਸਾਰੀ ਖਾਲਸੇ ਦੀ ਪਿੱਠ ਤੇ ਆ ਜਾਏਗੀ। ਜਿਸ ਵੇਲੇ ਖਾਲਸਾ ਧਰਮ ਰੱਖਿਅਕ ਹੋ ਕੇ ਬਣਦਾ ਹੈ, ਜਿਸ ਵੇਲੇ ਨਿਮਾਣਿਆਂ ਦੀ, ਨਿਤਾਣਿਆਂ ਦੀ ਸੰਭਾਲ ਕਰਨ ਵਾਸਤੇ ਤੁਰਦਾ ਹੈ, ਤੇ ਵਾਹਿਗੁਰੂ ਦਾ ਸਾਹਿਬ ਸੱਚੇ ਪਾਤਸ਼ਾਹ ਦਾ ਮਿਹਰਾਂ ਦਾ ਹੱਥ ਮੇਰੇ ਖਾਲਸੇ ਦੇ ਸਿਰ ਤੇ ਸਦਾ ਰਹੇਗਾ। ਜਾਓ, ਜਾ ਕੇ ਐਂ ਕਰੋ, ਤੇ ਜਿਸ ਵੇਲੇ ਤੁਸੀਂ ਆਓਗੇ ਨਾ, ਤੇ ਤੁਸੀਂ ਵੇਖਣਾ ਇਹ ਸਤਲੁਜ ਤੁਹਾਡੇ ਪਿੱਛੇ ਪਿੱਛੇ ਤੁਰਿਆ ਆਉਂਦਾ, ਇਹ ਆਪ ਹੀ ਆਨੰਦਪੁਰ ਆ ਜਾਏਗਾ। ਕੌਣ ਪਹਾੜੀਆ ਹੈ ਜਿਹੜਾ ਸਤਲੁਜ ਰੋਕ ਸਕੇਗਾ? ਸਤਿਗੁਰਾਂ ਨੇ ਇਹ ਹੌਸਲਾ ਦਿੱਤਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ। ਹੁਣ ਸਿੰਘ ਕਿਵੇਂ ਕਰਦੇ ਨੇ, ਕੀ ਹੁੰਦਾ ਹੈ? ਇਹ ਫਿਰ ਆਪਾਂ ਹੁਣ ਪੜ੍ਹ ਕੇ ਵਿਚਾਰਾਂਗੇ।